ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰੱਖ ਲਏ ਹਰ ਜੀਓ ਹਰਣਾਖ ਸਮਾਰ ਪਚਾਇਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰੱਖ ਲਏ ਹਰ ਜੀਓ ਹਰਣਾਖ ਸਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ ਮਨਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸਵਾਮੀ ਭਗਤ ਤੇਰੀ ਸਰਣਾਈ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸਵਾਮੀ ਭਗਤ ਤੇਰੀ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਹਿਗੁਰੂ ਸਾਹਿਬ ਜੀਓ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆ ਸੇ ਜੰਤ ਭੈ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਣਨੀ ਜਿਨ ਗੁਰੂ ਜਣਿਆ ਮਾ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਣਨੀ ਜਿਨ ਗੁਰੂ ਜਣਿਆ ਮਾ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨਾ ਡਿੱਠਾ ਤਿਨਾ ਲੈ ਛੜਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਤਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਤਾਰਿਆ। ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ, ਜਿਨ੍ਹਾਂ ਦਾ ਅੱਜ ਪਾਵਨ ਪਵਿੱਤਰ ਆਗਮਨ ਗੁਰਪੁਰਬ ਹੈ, ਆਪ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਇਕੱਤਰ ਹੋਈ ਸਾਧ ਸੰਗਤ ਔਰ ਦੇਸ਼ ਪ੍ਰਦੇਸ਼ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਦਰ ਦੀ ਰਹਿਮਤ ਨੂੰ ਆਪਣੀਆਂ ਅੱਖਾਂ ਨਾਲ ਨਜ਼ਰਾਂ ਨਾਲ ਦੇਖ ਰਹੇ ਸਮੂਹ ਸਤ ਸੰਗੀਆਂ ਨੂੰ ਸੋਢੀ ਸੁਲਤਾਨ ਸੱਚਾ ਪਾਤਸ਼ਾਹ ਦੀਨ ਦੁਨੀ ਦਾ ਥੰਮ ਨਿਰੰਜਨੀ ਛਤਰ ਦਾ ਮਾਲਕ ਸਤਿਗੁਰੂ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਹਜ਼ੂਰ ਦੇ ਆਗਮਨ ਪੁਰਬ ਦੀ ਬਹੁਤ ਬਹੁਤ ਵਾਧਾਈ ਹੋਵੇ। ਅੱਜ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਜੋ ਪਾਵਨ ਹੁਕਮ ਸਮੁੱਚੀ ਮਾਨਵਤਾ ਦੇ ਕਲਿਆਣ ਕਿਤ ਬਖਸ਼ਿਸ਼ ਕੀਤਾ ਹੈ, ਇਸ ਪਵਿੱਤਰ ਸ਼ਬਦ ਦੇ ਅੰਮ੍ਰਿਤ ਬੋਲ ਦੇ ਉਚਾਰਨ ਕਰਤਾ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ। ਰਾਗ ਸੋਰਟ ਹੈ, ਆਓ ਪਹਿਲਾਂ ਜੋ ਇਸ ਅਸਥਾਨ ਦੀ ਰੋਜ਼ਾਨਾ ਦੀ ਮਰਿਆਦਾ ਹੈ, ਜੋ ਹੁਕਮ ਗੁਰਦੇਵ ਦੇ ਦਰ ਤੋਂ ਆਉਂਦਾ ਹੈ, ਉਸ ਨੂੰ ਆਪਾਂ ਵਿਚਾਰ ਨੇਖਾਂ। ਹੁਕਮ ਦੀ ਸੰਖੇਪ ਅਖਰੀ ਅਰਥਾਂ ਦੀ ਵਿਚਾਰ ਔਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪ ਜੀ ਦੀ ਸਿਫਤ ਤੋਂ ਸਲਾਹ ਕਰ ਸਕੀਏ, ਆਪਣੀ ਬਖਸ਼ਿਸ਼ ਪਾਰਸ਼ ਕਲਾ ਆਪਣੀ ਰਹਿਮਤ ਵਿੱਚ ਵਰਤਾ ਕੇ ਆਪ ਹੀ ਕਿਰਪਾ ਕਰਕੇ ਹਿਰਦੇ ਦੀ ਭਾਵਨਾ ਨਾਲ ਵਿਚਾਰ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਜੀ, ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਤੀਜਾ, ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਇਸ ਅੰਮ੍ਰਿਤ ਬਚਨ ਦੇ ਉਚਾਰਨ ਕਰਤਾ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ। ਸਤਿਗੁਰੂ ਗੁਰੂ ਅਮਰਦਾਸ ਜੀ ਦਾ ਇਹ ਬਚਨ ਸੋਰਠ ਰਾਗ ਵਿੱਚ ਹਜ਼ੂਰ ਨੇ ਉਚਾਰਨ ਕੀਤਾ ਹੈ। ਇਸ ਨੂੰ ਗਾਇਨ ਕਰਨ ਦਾ ਹੁਕਮ ਪਹਿਲੇ ਘਰ ਦਾ ਹੈ। ਇਸ ਪਵਿੱਤਰ ਅੰਮ੍ਰਿਤ ਸ਼ਬਦ ਉੱਪਰ ਇਹ ਵੀ ਸਰਲੇਖ ਹੈ ਤੇ ਤੁਕੀ। ਇਹਦਾ ਭਾਵ ਕਿ ਇਸ ਸ਼ਬਦ ਵਿੱਚ ਜਿਤਨੇ ਪਦੇ ਨੇ ਰਹਾਉ ਦੇ ਬਚਨ ਤੋਂ ਬਿਨਾਂ, ਉਹ ਇੱਕ ਇੱਕ ਪਦੇ ਦੇ ਵਿੱਚ ਤਿੰਨ ਤਿੰਨ ਤੁਕਾਂ ਗੁਰਦੇਵ ਨੇ ਦਰਜ ਕੀਤੀਆਂ। ਆਰੰਭ ਵਿੱਚ ਮੰਗਲ ਕਹਿ ਕੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਇੱਕ ਹੈ, ਅਦੁੱਤੀ ਹੈ, ਇੱਕ ਰਸ ਵਿਆਪਕ ਹੈ ਤੇ ਉਸ ਤੱਕ ਮਿਲਣ ਦਾ ਵਸੀਲਾ ਜਰੀਆ ਕੇਵਲ ਸਤਿਗੁਰੂ ਦੀ ਕਿਰਪਾ ਅਨਗੁਰਹਿ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਸ ਪ੍ਰਭੂ ਨੂੰ ਇੱਕ ਸਤਿਗੁਰੂ ਦੀ ਕਿਰਪਾ ਨਾਲ ਹੀ ਪਾਇਆ ਜਾ ਸਕਦਾ ਹੈ।
ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਧੁਰ ਤੂੰ ਰੱਖਦਾ ਆਇਆ।
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਅੱਜ ਆਰੰਭ ਵਿੱਚ ਬਖਸ਼ਿਸ਼ ਕਰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਪਰਿਪੂਰਨ ਪਰਮੇਸ਼ਵਰ ਜੀ, ਆਦਿ ਕਾਲ ਤੋਂ ਤੇਰੀ ਭਗਤੀ ਕਰਨ ਵਾਲੇ ਭਗਤ ਪੈਦਾ ਹੋਏ ਤੇ ਜਿੱਥੇ ਤੇਰੀ ਭਗਤੀ ਕਰਨ ਵਾਲਿਆਂ ਨੇ ਭਗਤੀ ਕੀਤੀ ਉੱਥੇ ਤੇਰੇ ਭਗਤਾਂ ਦਾ ਵਿਰੋਧ ਕਰਨ ਵਾਲੇ ਨਿੰਦਕ ਦੁਸ਼ਟ ਵੀ ਉਹਨਾਂ ਦੇ ਨਾਲ ਚੱਲਦੇ ਰਹੇ। ਭਗਤਾਂ ਨੇ ਭਾਵਨਾ ਨਾਲ ਕੇਵਲ ਸਿਰਫ ਤੇਰੀ ਬੰਦਗੀ ਕੀਤੀ ਤੇ ਨਿੰਦਕਾਂ ਦੁਸ਼ਟਾਂ ਨੇ ਰੱਜ ਕੇ ਉਹਨਾਂ ਦਾ ਵਿਰੋਧ ਕੀਤਾ, ਉਹਨਾਂ ਨੂੰ ਤਸੀਹੇ ਵੀ ਦਿੱਤੇ, ਉਹਨਾਂ ਉੱਪਰ ਦੋਸ਼ ਆਰੋਪਣ ਵੀ ਕੀਤੇ, ਉਹਨਾਂ ਨੂੰ ਪਿੰਡਾਂ ਸ਼ਹਿਰਾਂ ਵਿੱਚੋਂ ਖਦੇੜਨ ਦਾ ਯਤਨ ਵੀ ਕੀਤਾ, ਉਹਨਾਂ ਨੂੰ ਧਰਮ ਅਸਥਾਨ ਤੇ ਗਿਆਨ ਨੂੰ ਅਖੌਤੀ ਧਾਰਮਿਕ ਆਗੂਆਂ ਨੇ ਧੱਕੇ ਮਾਰਨ ਦਾ ਯਤਨ ਵੀ ਕੀਤਾ ਔਰ ਧੱਕੇ ਮਾਰੇ ਵੀ। ਪਰ ਹੇ ਅਕਾਲ ਪੁਰਖ ਵਾਹਿਗੁਰੂ ਜੀ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਧੁਰ ਤੂੰ ਰੱਖਦਾ ਆਇਆ। ਆਦਿ ਕਾਲ ਤੋਂ ਧੁਰ ਤੋਂ ਹੀ ਆਪਣੀ ਭਗਤੀ ਕਰਨ ਵਾਲੇ ਭਗਤਾਂ ਦੀ ਆਪ ਇੱਜ਼ਤ ਪਤ ਰੱਖਦੇ ਆਏ ਹੋ।
ਪ੍ਰਹਿਲਾਦ ਜਾਨਾ ਤੁਧ ਰੱਖ ਲਏ ਹਰ ਜੀਉ, ਹਰ ਨਾਖਸ ਮਾਰ ਪਚਾਇਆ।
ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਇੱਕ ਭਗਤ ਦਾ ਹਵਾਲਾ ਦਿੰਦੇ ਨੇ ਉਦਾਹਰਨ ਵਜੋਂ। ਕਹਿਣ ਲੱਗੇ, ਪ੍ਰਹਿਲਾਦ ਨੇ ਪ੍ਰਭੂ ਆਪ ਜੀ ਦੀ ਭਗਤੀ ਕੀਤੀ ਪਰ ਉਸ ਉੱਪਰ ਆਪਣਿਆਂ ਨੇ, ਆਪਣੇ ਪਰਿਵਾਰ ਨੇ, ਆਪਣੇ ਮਾਂ ਬਾਪ ਨੇ ਹੀ ਜ਼ੁਲਮ ਕੀਤਾ। ਪਰ ਤੁਸੀਂ ਉਸ ਆਪਣੇ ਭਗਤ ਨੂੰ ਪ੍ਰਹਿਲਾਦ ਨੂੰ ਰੱਖ ਲਿਆ ਤੇ ਦੁਸ਼ਟ ਬਿਰਤੀ ਵਾਲਾ ਜੋ ਹਰਨਾਕਸ਼ ਕਹਿ ਉਸ ਨੂੰ ਪਰਮਾਤਮਾ ਜੀ ਤੁਸੀਂ ਮਾਰ ਪਚਾਇਆ ਹੈ। ਇਸ ਦੇ ਵਿਚਾਰ ਦੇ ਆਰੰਭ ਵਿੱਚ ਕੁਛ ਬੇਨਤੀਆਂ ਬਾਣੀ ਵਿੱਚੋਂ ਦਾਸ ਕਰਨੀਆਂ ਚਾਹੇਗਾ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚ ਪਰਮਾਤਮਾ ਨੂੰ ਇਬਾਦਤ, ਪਰਮਾਤਮਾ ਦੀ ਭਗਤੀ ਕਰਨ ਵਾਲੇ ਉਹਨਾਂ ਨੂੰ ਬੜੇ ਪਵਿੱਤਰ ਨਾਵਾਂ ਦੇ ਨਾਲ ਸੰਬੋਧਿਤ ਕੀਤਾ ਗਿਆ ਹੈ। ਜਿਵੇਂ ਸੱਚ ਨੂੰ ਜ਼ਿੰਦਗੀ ਚ ਧਾਰਨ ਕਰਨ ਵਾਲੇ, ਸਿਮਰਨ ਵਿੱਚ ਜੀਵਨ ਬਤੀਤ ਕਰਨ ਲੱਗੇ ਵਾਲੇ ਉਹਨਾਂ ਲਈ ਸੰਤ ਸ਼ਬਦ ਵੀ ਵਰਤਿਆ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਸਾਧ ਲਿਆ, ਮਨ ਨੂੰ ਸਾਧ ਲਿਆ, ਪ੍ਰਭੂ ਪ੍ਰੇਮ ਵਿੱਚ ਭਿੱਜ ਗਏ ਉਹਨਾਂ ਲਈ ਸ਼ਬਦ ਸਾਧ ਵੀ ਵਰਤਿਆ। ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ ਹੋ ਗਿਆ ਉਹਨਾਂ ਲਈ ਸ਼ਬਦ ਬ੍ਰਹਮ ਗਿਆਨੀ ਵੀ ਵਰਤਿਆ। ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਮਤ ਲੈ ਲਈ ਉਹਨਾਂ ਲਈ ਸ਼ਬਦ ਗੁਰਮੁਖ ਵੀ ਵਰਤਿਆ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਲਈ ਸ਼ਬਦ ਗੁਰਦੇਵ ਨੇ ਭਗਤ ਵਰਤਿਆ ਹੈ। ਪਹਿਲੀ ਬੇਨਤੀ ਹੈ ਵੀ ਭਗਤ ਦੀ ਪਰਿਭਾਸ਼ਾ ਕੀ ਹੈ? ਬਾਣੀ ਦੇ ਅਨੁਸਾਰ ਭਗਤ ਦਾ ਜੀਵਨ ਕੀ ਹੈ? ਕਿਸ ਨੂੰ ਭਗਤ ਕਿਹਾ ਜਾਂਦਾ ਹੈ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਸਾਹਿਬ ਜੀ ਦਾ ਇੱਕ ਸ਼ਲੋਕ ਹੈ। ਉਹਨਾਂ ਨੇ ਭਗਤੀ ਕਰਨ ਵਾਲੇ ਦੇ ਜੀਵਨ ਦੇ ਤਿੰਨ ਮਹਾਨ ਗੁਣ ਉਸ ਸ਼ਲੋਕ ਦੇ ਅੰਦਰ ਦਰਜ ਕੀਤੇ। ਜਿਸ ਅੰਦਰ ਉਹ ਤਿੰਨ ਗੁਣ ਨੇ ਉਹ ਪਰਮਾਤਮਾ ਦਾ ਭਗਤ ਹੈ। ਸਭ ਤੋਂ ਪਹਿਲਾਂ ਉਹਦੇ ਕੋਲ ਗੁਣ ਇਹ ਵੇ कि उस कोल मत है, अकल उस कोल बहुत ज्यादा है, पर सच एवे कि अकल होने के बावजूद मत उच्ची होने के बावजूद वह अपनी मत का खंगता च प्रगटावा नहीं करता, सिर्फ एक न्याणे की तरह ही प्रभु के दर से जुड़ता है। दूसरा उहदे कोल ताकत उहदे कोल शक्ति बल है, पर उस ताकत नू अपने अंदर वो जर के बैठदा है। तीसरा कि भगती करन वाला उस कोल भावे थोड़ी तो थोड़ी वस्तु भी होवे, उसका हिरदा इन्ना निम्र इन्ना पिघलिया होया इन्ना परउपकारी है कि वह एक तिल भी लोड़वंदा नू वंड के छका दिंदा है। गुरु ग्रंथ साहिब दी बाणी विच भगत दे तीन गुण दर्शांदिया हजूर ने फरमाया कि मत खुंदी होए एआणा, तान खुंदा होए निताणा। क्योंकि अज दे सारे इस बचन विच एक पासे भगत दी उपमा है ते दूसरे पासे मनमुख अहंकारी बेप्रतीतियां दा जिक्र है। भगत किवें शोभा दा पात्र बन जांदा है ते मनमुख बंदा किवें भौंक भौंक के अपनी जिंदगी तबाह कर जांदा है। सतगुरु ने शब्द बाणी च अज वरत्या भौंक होए बिलाई। बेनती करा भगत का पहला लक्षण है मत खुंदी होए एआणा, तान खुंदे होए निताणा, अण खुंदे आप वंडाए कोई ऐसा भगत सदाए, जिदे जीवन विच तीन गुण ने। इस तो अगली बेनती मैं करा, एक असी गुरदेव की पवित्र पौड़ी पढ़ने आनंद साहब विच, मेरा ख्याल वो नितनिम करने वाले गुरसिखा उस पौड़ी जबानी चेते होनी। हजूर ने कहा भगत का रस्ता संसारियां वाला नहीं, संसारी बंदे नू एक ता जीव का चस्का नहीं छड़दा, पर भगती करन वाला केवल रब दे नाम का रस मानदा, वह जीव दे चस्के तू उपर है, दुनियावी रसा का जिहड़ा चस्का। दूसरी गल, आम संसारी बंदा उहनू मन का लालच नहीं त्यागदा, पर भगती करन वाला वह लालच नू भी अपनी जिंदगी विचों त्याग चुका है। तीसरी गल कि दुनियावी बंदा केवल बोलना ज्यादा जानता है, सुनना घट जानता है, पर भगती करने वाला केवल खामोश रहिंदा है, ओदी खामोशी ओदी चुप दे अंदर भी केवल परमात्मा दा चिंतन ही चढ़दा। सतगुरु ने भगत दे जीवन नू निरूपण करदिआं आनंद साहिब दी बाणी च बख्शिश कीती कि भगतां की चाल निराली, चाल दा आखरी अर्थ फिजिकल शरीरक चाल नहीं, तन दी पैरां दी चाल नहीं, लत्तां दी चाल नहीं, चाल दा अर्थ है जीवन दी रौ रीत, जीवन दी मर्यादा, जिन्हों गुरु रामदास जी ने शब्द वरत्या चाली, गुरसिख मीत चलो गुर चाली मर्यादा। भगतां की चाल निराली, चाला निराली भगतां केरी बिखम मार्ग चलना, लभ लोभ अहंकार तज तृष्णा बहुत नाही बोलना। ना लभ दा अर्थ भावे असी लालच करने, पर प्रोफेसर साहब सिंह तकरीबन जिथे लभ शब्द आंदा है ना इहदे अर्थ वह जीव का चस्का कर दे। बाणी च के भी आंदा लभ कुत्ता, क्योंकि मैं उस दिन अर्ज की कुत्ते नू खड्डी चूंडण का एक स्वाद पै जांदा। लभ का अर्थ है जीव दे चस्के, ते लाल लोभ का अर्थ पदार्थां दी तांग, पदार्थां दी इच्छा। लभ लोभ अहंकार तज तृष्णा बहुत नाही बोलना, खन्यो तिखी वालो निकी, पर यह रस्ता सौखा नहीं। प्यारियो मैं बेनती करा भगत दा पहरावा पा के रीस करनी सौखी जे, भगत वर्गियां अखां बंद करनिया सौखियां जे, भगत वर्गा ऐसता ऐसता जबानी बोलना सौखा है, पर अंदरों कमाई करनी इस तरह कि जिवें खंडे दी धार उत्ते चलना होवे, साडी तां जीव दा चस्के अदे नहीं छुड़दा पिया, बाकी सूखम वाशना किते जाए। लभ लोभ अहंकार तां तृष्णा बहुत नाही बोलना, खन्यो तिखी वालो निकी, एत मार्ग जाना गुर प्रसादी जिनी आप तजिया हर वासना। इथे वासना दा अर्थ जिनी कुछ समझ दाते ने दिती, वासना दा अर्थ दुनिया दे पदार्थां दी वकारां दी वासना नहीं, इसे वासना दा अर्थ है परमात्मा दे नाम दी सुगंधी। अंदर मुश्क च घोलिया कीमत कही ना जाए। हजूर ने फरमाया लभ लोभ अहंकार तां तृष्णा बहुत नाही बोलना, खन्यो तिखी वालो निकी एत मार्ग जाना गुर प्रसादी जिनी आप तजिया हर वासना समानी कह नानक चाल भगता जुगो जुग निराली। एक बेनती होर मैं कर दे, देखो हिंदुस्तान अंदर वर्ण वंड बड़ा समा प्रचलित रही, कई रूढ़ीवादी लोग अज भी उस पासे बड़े प्रवृत्त ने, जिमें वर्ण वंड चार हिस्सों विच एक मनुखता नूं वंड दिता गया, खत्री ब्राह्मण शूद ते वैश चार वर्ण ने। उंज वैसे वर्ण का अर्थ रंग भी हुंदा है कि रंग के आधार ते, पर चार वर्ण बना दिते, इथों तक कि शूदर लई लिख दिता गया कि उहनूं परमात्मा की भगती करन दा कोई हक नहीं। कला मैं अपने कोलों नहीं, गुरु ग्रंथ साहिब चो शब्द है कि जिस दिन एक भगत मंदिर भी जांदा है ते उहदी नीवी जात जान के उच्ची जात वाले उहनूं मंदिर विचों धक्के मारदे ने, जिहनूं मंदिर विच पैर रखण की इजाजत नहीं उहनूं भगती करन की कित्थे इजाजत होवेगी। पर गुरमत ने एक नवेकड़ा पन दिता, कहन लगे भगती का अधिकार हर बंदे का जमांदरू अधिकार है। मैं शब्द वरतन लगा हर बंदे का, हर बंदा जिदे जन्म लिया उहदा कोई संबंध नहीं कि वह किस जात पैदा होया, उहदे मां बाप कौन ने। मैं इथों तक बेनती करा कि भगती का संबंध इहदे नाल भी नहीं कि उहदे मां बाप के कर्म की हो जाए ने, हरनाक्ष के कर्म ते प्रहलाद के कर्मां विच जमीन असमान का अंतर है। बाप रब तो बागी है ते पुत्र बाप तो बागी बन गया, विचार दोनों के नहीं मिलते। गुरु ग्रंथ साहिब की बाणी विच भगती हर बंदे का जन्म सिद्ध अधिकार है, वह अपने जन्म तो भगती कर सकता है। दूसरी गल, परमात्मा किसी बिरादरी का किसी वर्ण का किसी एक मजहब का, मैं शब्द बड़े खुले वरता, किसी एक धर्म का किसी एक संपर्दा का परमात्मा रजिस्ट्री कराया होया खरीदया नहीं प्यारियो, जिस अंदर भावना बन जाए परमात्मा उसे दा ही है। कबीर साहब जी ने, रविदास साहब जी ने, नामदेव जी ने, ना भगतां विचों सी एक एक दो दो प्रमाण लांगे। देखो एक ता कबीर साहब जी का वचन है कि कबीर मेरी जात को सब को हसन है खार, सारिया ने क्या शूदर है, कह लगे लोगो तुहाडे ग्रंथ कहिंदे ने शूदर भगती नहीं कर सकता, पर मैं तो इस जात तो कुर्बान जावां जिदे विच रह के मैनू साईं दी प्राप्ति हो गई। कबीर मेरी जात को सब को हसन है खार, बलखारी इस जात को जै जपियो सिर जनखार। बाणी विच भगत रविदास साहिब दा वचन है कि आपन बापै ना ही किसी को, परमात्मा किसे दे प्यो दा खरीदिया है। बस इस गल ने नवी क्रांति लियांदी गुरमत ने, उन्हें कहा कि मंदिर तो खरीदे जा सकते हैं, खिमा करियो मस्जिद तो कला बंदा बना सकता है, गुरुद्वारे दियां इट्टां भी अमीर बंदा कला लवा सकता है, पर रब नूं कोई रुपया नाल नहीं खरीद सकता। परमात्मा किसे दा खरीदिया नहीं, ये तो भावना दा है, जे चमड़ा गंढन वाले दे अंदर भावना बन गई तो परमात्मा उहदा भी बन गया। आपन बाप है ना ही किसी को, किसे दे बाप दा नहीं, आपन बाप है ना ही किसी को, पावन को खर राजा। मेरे सतगुरु गुरु नानक साहब दे चरण पकड़िए प्यारियो, जिन्हां ने हिंदुस्तान विच मध युग विच, मैं शब्द वरता, एक नवी क्रांति पैदा की। कुछ बेनतियां ने दाता जी दी बाणी च, जदों हजूर दे सामने ये सवाल आउंदा है कि देखो जी फलाना ता शूदर है की होया जे भगती की, फलाना ता नीवी जात दा है, गुरु साहब ने एक दलील दित्ती, कहन लगे ए उच्ची जात वालिया मैं तेरे सामने कुछ अपने वालों ख्याल रखन लगा, मेरी इस दलील का उत्तर दे सकने। कहन लगा जी की हजूर, कहने भगती भावे नीवी जात विच पैदा करके भी कोई करे वह नीवी जात वाला भी पूजन योग हो जाता। उन्हें कहा जी ए किवें, सतगुरु ने दलील दित्ती, कहन लगे केसर बड़ा कीमती है पर केसर सारियां दे तन उत्ते चढ़दा है। केसर ने कदी कहा मैं शूदर दे तन उत्ते नहीं चढ़ना, केसर ने कहा कि मैं कदी जेड़ा गरीब बंदा है उहदे तन तक नहीं जाना, केसर सारियां दे तन ते चढ़दा। आ फुल देखो तुसी अज गुरु साहिब दे दरबार भी सजाए ने, पर कदी किसे पुछिया फुल किन्ने पैदा कीते, एक किदे हथ विचों आए, वह माली कौन सी, उहदी जात की सी, सच एवे फुल किते भी उगया होवे वो सारिया थावां ते प्रवानक है। तीसरी बेनती सतगुरु बचन करदे ने कि मिर्ग दे नाभी विचों नापा कस्तूरी दा कढ़िया, पर कदी किसे नहीं पुछया कि जिन्हें मिर्ग दे पेट नू चीरिया उदी जात की सी, जिन्हें नापा कढ के लियांदा उदी जात की सी। इको गल मिर्ग दी कस्तूरी लभण दी दे रे ते उच्ची जात वाले भी तरले लेंदे ने जिन्हें मर्जी पैसे ले लो पर नापा मैनू दे दे। बेनती करा केसर परवानक है, खिड़िया फुल परवानक है, मिर्ग दी नाभी चो निकली कस्तूरी परवानक है। असी सोना साडे दुनियादार लोग असी पाने खां, पर मैं बेनती करा जिदन सुनार वीर कोर सोना खरीदन जाओ कदी नहीं हो कहिंदा कि आ सोना इन्ने रुपये घट रेट तोले दा क्योंकि शूदर दियां बाहां विचों आया। सोना शूदर पाए ते सोना भावे कोई अमीर पाए, सोना सारिया थावां ते इको जिहा परवानक है। चंदन जेड़ा ओदे नेड़े लंगो वह नहक महक देगा। खजूर ने कहा भलियो जिमें फुल कस्तूरी सोना चंदन ये सारिया थावां ते परवान ने, परमात्मा की भगती करने वाला भगत इथे भी परवान ते रब की दरगाह विच भी परवान है। ओदे ते कोई तर्क नहीं। सतगुरु दे बचन ने केसर कुसम मिर्ग मैं खरना। मैं एक बेनती पिछले साल भी की सी, मैं तुहाडे जज्बे की कदर करना ते मेरा चित करदा हुंदा मैं टाइम विच जिन्नी को वध तो वध मेरी सेवा ए लाई गुरु ने, मैं वध तो वध तुहानू सुना सकां, पर तुसी थोड़ा जिहा जकारे ते गुरेज करिया करो क्योंकि इहदे विच टाइम काफी जांदा, पर मैं तुहाडे जज्बात दा तह दिलो ऋणी। सतगुरु ने फरमाया केसर कुसम मिर्ग मैं खरना। मिर्ग मैं दा अर्थ है मिर्ग मद, खरना दा अर्थ है सोना। केसर कुसम मिर्ग मैं खरमा हरना सर्ब शरीरी चढ़ना, चंदन भगता जोत अनेकी सर्बे परमल करना। के पट भांडा कहे ना कोई, एदे अर्थ की ने। पुरातन समय जिहड़ा घिओ सी कच्चे चमड़े दे बने कोई कुप्पियां विच पा के लोग वेचण जांदे सी, हुण ओह कच्चा चमड़ा जिहड़ा पशुआं दा सी। हजूर कहिंदे ने कदी किसी ने घ्यो खरीद के मंदिर विच दीवा बालदिया नहीं पुछया कि जिहड़ा घ्यो तू लैके आए ये तां चमड़े दे कुप्पे विच आया। ओह कहिंदे ने तां की होया जे पशु दे चमड़े दा कुप्पा बणे पर घ्यो सारियां थावां ते पवित्र ही रहिंदा, ओह चमड़े विच पै के भी पवित्र है। के पट, पट दा अर्थ है रेशम। हुण रेशम जिहड़ी है कपाह विचों तां नहीं ना निकलदी, रेशम दा कीड़ा है ओदियां टूटियां विचों, रेशम दे कीड़े दी मल कह लो। हुण आम कोई मल नेड़े लगे ते बंदा कपड़े धोंदा है, पर केसर दा मैं बेनती करा रेशम दा कपड़ा बनदा है, ओ कीड़े विचों निकलदा है। कदी किसे ने तर्क नहीं करके कहा है ता कीड़े विचों निकलिया ए अपवित्र है। गुरु ने कहा घ्यो सब थां ते प्रवान, रेशम सब थां ते प्रवान। जिहड़ा भगती करन वाला किसे जात किसे कुल किसे वर्ण विच होया, गुरु नानक साहब कहिंदे मैं उहदे बूहे ते खलो के खैर मंगना, वाह ओ भगती करन वालिया मेरी झोली विच रब दे दर्शना दी दात पा। मैं तां इह प्रमाण लिया गुरमुखो कि गुरु नानक साहब दे इस बोल दा मुकाबला हिंदुस्तान दे उस वक्त जिन्ने रचे ग्रंथ ने किसे ते तर्क नहीं। कोई इस पाएदार दा बचन मिलेगा इतने पाएदार। हजूर ने कहा केसर कुसम मिर्ग मैं खरना सर्ब शरीरी चढ़ना, चंदन भगता जोत अनेकी सर्बे परमल करना। के पट भांडा कहे ना कोए, ऐसा भगत वर्ण में होए तेरा नाम निवह रह लिव लाए, नानक तिन दर भीखिया पाए। अज धन गुरु अमरदास महाराज कहिंदे ने प्रभु तुसी आद काल तो अपने भगतां दी रख दिओ, प्रहलाद ओनू तुसी बचा लिया ते हरनाक्ष नू मार पचाया। धन गुरु रामदास जिन्हां दा पुरब है ਉਹ ਤਾਂ ਰੋਜ਼ਾਨਾ ਆਸਾ ਕੀ ਵਾਰ ਦੇ ਅੰਤਲੀ ਪੌੜੀ ਨਾਲ ਜੋ ਸ਼ੰਤ ਗੁਰੂ ਪਿਆਰੇ ਗਾਇਨ ਕਰਦੇ ਨੇ ਉੱਥੇ ਤਾਂ ਰੋਜ਼ ਆਵਾਜ਼ ਆਉਂਦੀ ਖਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜ। ਭਗਤਾਂ ਦੀ ਸਦਾ ਤੂੰ ਰੱਖਦਾ ਖਰ ਜੀਓ ਧੁਰ ਤੂੰ ਰੱਖਦਾ ਆਇਆ, ਖਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਖਰ ਨਾਕਸ਼ ਦੁਸ਼ਟ ਹਰ ਮਾਰਿਆ। ਦੇਖੋ ਸ਼ਬਦ ਦੁਸ਼ਟ ਵਰਤਿਆ, ਪੁੱਤਰ ਲਈ ਭਗਤ, ਬਾਪ ਲਈ ਦੁਸ਼ਟ, हरनाक्ष दुष्ट हर मारिया, प्रहलाद तराया, अहंकारियां निंदका पिट दे। एक उस भगत का हवाला दे दिता जिन्हां दी बाणी गुरु ग्रंथ साहिब विच दर्ज है। अहंकारियां निंदका पिट दे नाम देव मुख लाया। हजूर कहिंदे नाम देव नूं मुख ना ला लिया पर धर्म दे विच कर्मा दा खंकार करने वाले पंडित उन्हां वल मंदर दी भी पिट होगी, मंदर भी उन्हां वाले पासे मूंह नहीं कीता। मैं बेनती करांगा कि भगती करने वाला सदीव काल आद काल तो परमात्मा अपने भगतां दी रखदा है। प्रहलाद वर्गे सेवक उन्हें बचा ले, हरनाक्ष वर्गे दुष्टा नूं उन्हें मार पचाया है।
गुरमुखा नौ प्रतीत है हर जियो, मनमुख परम पुलाया।
गुरु दे सन्मुख रहण वाला भगती करन वाला सच्ची गल नूं सब तो वड्डी प्रतीत दा अर्थ करिए भरोसा। मैं बेनती करा कई बारी प्रीत हुंदी जे पर प्रतीत ना होवे ते प्रीत दियां तंदां भी टुट जांदियां। जेड़ी प्रतीत है ना भरोसा है वह इन्ना वड्डी बख्शिश है कि दुनिया सारी एक पासे हो जाए पर प्रतीत वाले नूं कदी उहदे पैरां तो कोई खला नहीं सकिया। बेनती करांगा गुरमुख नूं प्रतीत है, भरोसा है अपने मालक ते। मनमुख बंदा जेड़ा है वह भटकना विच पिया है।
हर जी एह तेरी वड़ियाई, भगता की पैज रख तू स्वामी, भगत तेरी शरणाई।
ए खरी परमात्मा वाहगुरु जी ए तुहाडी ही वड़ियाई है भगतां नूं रखना। जदों भगत दी परमात्मा रखदा है ना चेते रखियो भगत दी इज्जत तां बनदी है पर रब दी भी जय जयकार हुंदी। ए पंडिया मोको ढेड कहत है तेरी पैज पछौंडी कोयल, ए मैनू नीवा कह रहे है जे अज खेड ना वरताई ते तेरी पैज किते पिछोकड़ ना पै जाए। भगतां दी रखना ए तेरी वड्याई है। हे मेरे मालक सारी भगती करन वाले भगत आप जी दी चरण शरण विच हन।
भगतां नो जम जोहे न सकै, काल ना नेड़े जाई।
भगतां नू जमदूत जोहेदार ते देख नहीं सकदा, पकड़ना ता दूर दी गल। भगत नू कदी अख खोल के जमदूत नहीं देखदा, ओ भगत दे नजदीक नहीं जांदा।
केवल राम नाम मन वस्या, नामे ही मुक्त पाई।
भगत दे हिरदे विच केवल प्रभु दा नाम है, किवें उत्थे जमदूत आएगा। ते नाम जप जप के ओना मुक्ति प्राप्त कीती है।
रिद्ध सिद्ध सब भगता चरणी लागी, गुर कै सहज सुबाई।
गुरु जी नूं प्यार कीता भगता ने, शब्द दे प्यार विच डुबे ते जिन्नियां रिद्धियां सिद्धियां ने ओ भगतां दे चरणां विच आ गईयां हन।
मन मुखां नूं प्रतीत न आवाई, अंतर लोभ सुआओ।
मनमुख बंदे नूं भरोसा नहीं प्रतीत नहीं। अज भी असी देखने आ ना जदों शरदा प्रतीत दी गल चलदी है असी कहण लग पैने हो सकदा है साइंस नहीं इहनूं मानदी पई, फलाना नहीं इहनूं मानदा पिया। चेते रखियो बहुत दुनिया का हिस्सा है जेड़ा रब नूं नहीं मानदा, पर आपां उन्हां पिछे लाके नहीं कहना कि गिनती रब नूं मानन वालियां दी घट है, ना मानन वालियां दी यादी असीं उन्हां दी गल मान ली। प्रतीत दा अर्थ है तेरा गुरु की कहिंदा है, प्रतीत दा अर्थ है तेरे मुर्शिद दा की हुक्म है, प्रतीत दा अर्थ है केवल अपने मालक ते भरोसा रखना। गुरमुख जेड़ा उहनूं रब ते प्रतीत है, मनमुख जेड़ा वह भरम भटकिया होया है।
गुरमुख हिरदा शब्द न भेदो, हर नाम न लागा पाओ।
मनमुख अंदर लालच कै दूजा पाओ कै, गुरु दे सनमुख होके ओदे अंदर शब्द नाल भिजा नहीं ते अंदरों बिलकुल सुका रहन करके अंदरों कोरा रहन करके उस अंदर ए भावना पैदा नहीं होई।
कूड़ कपट पाज लह जासी, मनमुख फीका अलाओ।
मनमुख बंदा झूठ बोलदा कपट करदा फीका बोलदा पर एक दिन ओदा पाज जरूर निकलदा है।
भगतां विच आप वरतदा प्रभ जी, ਭਗਤੀ ਹੂ ਤੂੰ ਜਾਤਾ।
ਭਗਤਾਂ ਵਿੱਚ ਪਰਿਪੂਰਨ ਪਰਮਾਤਮਾ ਆਪ ਵਰਦੇ ਤੇ ਭਗਤੀ ਕਰਨ ਵਾਲੇ ਭਗਤਾਂ ਨੇ ਹੀ ਪਰਿਪੂਰਨ ਪਰਮਾਤਮਾ ਨੂੰ ਜਾਣਿਆ ਹੈ।
ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਇੱਕ ਪੁਰਖ ਵਿਧਾਤਾ।
ਹੇ ਪ੍ਰਭੂ, ਇਹ ਸੰਸਾਰ ਵਿੱਚ ਮਾਇਆ ਦਾ ਮੋਹ ਤੇਰਾ ਪੈਦਾ ਕੀਤਾ ਹੈ, ਪਰ ਸਭ ਨੂੰ ਰਿਜ਼ਕ ਦੇਣ ਵਾਲਾ ਪੁਰਖ ਵਿਧਾਤਾ ਪਰਿਪੂਰਨ ਵਾਹਿਗੁਰੂ ਆਪ ਹੈ।
ਹਉ ਮੈਂ ਮਾਰ ਮਨਸਾ ਮਨ ਹੈ ਸਮਾਣੀ, ਗੁਰ ਕੈ ਸ਼ਬਦ ਪਛਾਤਾ।
ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਉਹਨਾਂ ਨੇ ਆਪਣੇ ਅੰਦਰੋਂ ਖਾਉਮੇ ਮਾਰ ਲਈ, ਉਹਨਾਂ ਦੇ ਮਨ ਦੇ ਜਿੰਨੇ ਫੁਰਨੇ ਨੇ ਵਾਸ਼ਨਾਵਾਂ ਨੇ ਉਹ ਸ਼ਾਂਤ ਹੋਈਆਂ ਹਨ।
ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ।
ਅਚਿੰਤ ਦਾ ਅਰਥ ਹੈ ਜਿਹਨੂੰ ਕੋਈ ਚਿੰਤਾ ਨਹੀਂ। ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਾ, ਮੇਰੇ ਪਰਿਪੂਰਨ ਪਰਮਾਤਮਾ ਨੇ ਅਚਨਚੇਤ ਸੁਤੇ ਸਿੱਧ ਉਹਨਾਂ ਦੇ ਸਾਰੇ ਕਾਰਜ ਆਪ ਰਾਸ ਕੀਤੇ ਹਨ।
ਗੁਰ ਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰਣ ਹਾਰਾ।
ਗੁਰੂ ਦੀ ਕਿਰਪਾ ਨਾਲ ਉਹਨਾਂ ਦੇ ਹਿਰਦੇ ਵਿੱਚ ਪ੍ਰਭੂ ਆਪ ਵਸ ਗਏ ਤੇ ਸਾਰੇ ਕਾਜ ਉਹਨਾਂ ਦੇ ਜਿਤਨੇ ਵੀ ਨੇ ਪਰਮਾਤਮਾ ਨੇ ਆਪ ਸਵਾਰੇ ਹਨ।
ਉਹਨਾਂ ਕੀ ਰੀਸ ਕਰੇ ਸੋ ਵਿਗੁੱਚੈ, ਜਿਨ ਹਰ ਪ੍ਰਭ ਹੈ ਰਖਵਾਰਾ।
ਜਿਨ੍ਹਾਂ ਨੂੰ ਰੱਖਣ ਵਾਲਾ ਹਰੀ ਪ੍ਰਭੂ ਪਰਮਾਤਮਾ ਆਪ ਹੈ, ਜਿਹੜਾ ਉਹਨਾਂ ਦੀ ਰੀਸ ਕਰੇ। ਦੇਖੋ, ਨਾਮ ਜਪੇ, ਸਿਮਰਨ ਕਰੇ, ਜੀਵਨ ਕਮਾਏ, ਪਰ ਈਰਖਾ ਵਸ ਹੋ ਕੇ ਉਹਨਾਂ ਦੀ ਰੀਸ ਕਰੇ ਤੇ ਸਤਿਗੁਰੂ ਕਹਿੰਦੇ ਵਿਗੁੱਚੇ, ਉਹ ਜਿਹਾ ਬੰਦਾ ਖੁਆਰ ਹੀ ਹੁੰਦਾ, ਉਹਨੂੰ ਖੁਆਰੀ ਹੀ ਪੱਲੇ ਪੈਂਦੀ ਹੈ।
ਦਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ, ਮਨ ਮੁਖ ਭੌਕ ਮੂਹੈ ਬਿਲਲਾਈ।
ਬਿਨਾਂ ਸਤਿਗੁਰੂ ਨੂੰ ਸਿਮਰਨ ਤੋਂ, ਬਿਨਾਂ ਸਤਿਗੁਰੂ ਦੀ ਸੇਵਾ ਤੋਂ ਅੱਜ ਤੱਕ ਕਿਸੇ ਨੀ ਪਾਇਆ, ਪਰ ਮਨਮੁਖ ਬੰਦੇ ਈਰਖਾ ਵਸ ਭੌਂਕੀ ਜਾਂਦੇ ਨੇ, ਵਿਲਕੀ ਜਾਂਦੇ ਨੇ। ਤੇ ਚੇਤੇ ਰੱਖਿਓ, ਸਿਆਣੇ ਲੋਕ ਇਹ ਗੱਲ ਕਹਿੰਦੇ ਆ, ਹਾਥੀ ਆਪਣੀ ਚਾਲ ਚੱਲਦਾ ਤੇ ਕੁੱਤੇ ਪਿੱਛੇ ਭੌਂਕੀ ਜਾਂਦੇ। ਇਹ ਸ਼ਬਦ ਅੱਜ ਮਹਾਰਾਜ ਜੀ ਨੇ ਵਰਤੇ ਹਨ। ਭਗਤੀ ਕਰਨ ਵਾਲਾ ਆਪਣੀ ਮੰਜ਼ਿਲ ਵੱਲ ਵਧਿਆ ਜਾਂਦਾ, ਪਰ ਕੁੱਤਾ ਜਿੱਥੇ ਜਿੱਥੇ ਜਾਂਦਾ ਪਿੱਛੇ ਪਿੱਛੇ ਭੌਂਕੀ ਜਾਂਦਾ। ਉਹ ਆਂਦਾ ਮੈਨੂੰ ਤੇਰੇ ਭੌਂਕਣ ਦੀ ਪਰਵਾਹ ਨਹੀਂ। ਹਜ਼ੂਰ ਕਹਿੰਦੇ ਨੇ, ਮਨਮੁੱਖ ਬੰਦੇ ਈਰਖਾਂ ਵਸ ਹੋ ਕੇ ਭਗਤਾਂ ਨਾਲ ਦਵੇਸ਼ ਕਰ ਕਰਕੇ ਭੌਂਕ ਰਹੇ ਹਨ।
ਆਵੇ ਜਾਵੇ ਠੌਰ ਨ ਪਾਵੇ, ਦੁੱਖ ਮਹਿ ਦੁੱਖ ਸਮਾਏ।
ਇਹੋ ਜਿਹੇ ਮਨਮੁੱਖ ਆਉਂਦੇ ਨੇ, ਜਾਂਦੇ ਨੇ, ਜੰਮਦੇ ਨੇ, ਮਰਦੇ ਨੇ, ਇਹਨਾਂ ਨੂੰ ਕਿਤੇ ਵੀ ਟਿਕਾਣਾ ਨਹੀਂ ਮਿਲਦਾ। ਸੱਚੀ ਗੱਲ, ਇਹ ਸਰੀਰ ਵਿੱਚ ਵੀ ਟਿਕਾਣਾ ਨਹੀਂ। ਜੇ ਆਪਾਂ ਕਹਾਂਗੇ ਜੀ ਸਰੀਰ ਤਾਂ ਧਾਰਨ ਕੀਤਾ, ਨਹੀਂ ਪਿਆਰਿਓ, ਸਰੀਰ ਲੈ ਕੇ ਵੀ ਸਰੀਰ ਵਿੱਚ ਟਿਕਾ ਨਹੀਂ, ਭਟਕਦੇ ਹੀ ਰਹਿੰਦੇ, ਆਏ ਗਏ ਜੰਮੇ ਮਰੇ। ਮਨਮੁਖ ਬੰਦੇ ਨੂੰ ਕੋਈ ਠੌਰ ਨਹੀਂ।
ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ, ਸਹਿਜੇ ਸਾਚ ਸਮਾਈ।
ਗੁਰੂ ਦੇ ਸਨਮੁਖ ਰਹਿਣ ਵਾਲਾ ਗੁਰਮੁਖ ਉਹ ਨਾਮ ਅੰਮ੍ਰਿਤ ਪੀਂਦਾ ਹੈ, ਜੋ ਕੁਝ ਵਰਤਾਰਾ ਵਰਤਦਾ ਉਹਨੂੰ ਦੇਖੀ ਜਾਂਦਾ, ਉਹਦੇ ਨਾਲ ਬਹੁਤ ਕੁਛ ਹੁੰਦਾ, ਪਰ ਸੱਚੀ ਗੱਲ ਉਹ ਸੁਤੇ ਸਿੱਧ ਆਪਣੀ ਜ਼ਿੰਦਗੀ ਪ੍ਰਭੂ ਨਾਮ ਵਿੱਚ ਬਤੀਤ ਕਰਦਾ ਹੈ।
ਬਿਨ ਸਤਿਗੁਰ ਸੇਵੈ ਜਨਮ ਨ ਛੋਡੈ, ਜੇ ਅਨੇਕ ਕਰਮ ਕਰੈ ਅਧਕਾਈ।
ਜੇ ਬੰਦਾ ਸਤਿਗੁਰੂ ਨੂੰ ਧਾਰਨ ਕਰਨ ਤੋਂ ਬਿਨਾਂ, ਗੁਰੂ ਨੂੰ ਸਿਮਰਨ ਤੋਂ ਬਿਨਾਂ ਬੜੇ ਕਰਮ ਕਾਂਡ ਕਰੀ ਜੈ ਧਰਮ ਦੇ, ਪਿਆਰਿਓ ਨਹੀਂ, ਜਨਮ ਮਰਨ ਦਾ ਤਾਣਾ ਨਹੀਂ ਛੁੱਟਣਾ ਜਿੰਨੀ ਦੇਰ ਤੱਕ ਸਤਿਗੁਰੂ ਦੀ ਬਖਸ਼ਿਸ਼ ਨਾ ਹੋਵੇ। ਸਤਿਗੁਰੂ ਕੀ ਬੰਦ ਖਲਾਸੀ ਕਰਾਂਦੇ ਹਨ।
ਵੇਦ ਪੜੈ ਤੈਵਾਦ ਵਖਾਣ ਹੈ, ਬਿਨ ਹਰ ਪਤ ਗਵਾਈ।
ਹਜ਼ੂਰ ਕਹਿੰਦੇ ਨੇ ਵੇਦਾਂ ਦਾ ਪਾਠ ਵੀ ਕਰਦੇ ਨੇ, ਉਹਦੀ ਕਥਾ ਵੀ ਖੁੰਦੀ, ਪਰ ਕਥਾ ਵਾਦ ਵਖਾਣ ਹੈ, ਸਿਰਫ ਵਾਦ ਵਿਵਾਦ ਖੜਾ ਕਰ ਦਿੱਤਾ। ਮਹਾਰਾਜ ਕਹਿੰਦੇ ਨੇ ਨਾਮ ਤੋਂ ਬਿਨਾਂ ਇਹਨਾਂ ਬੋਲਦੇ ਰਹੇ, ਇਹਨਾਂ ਬੋਲਦੇ ਰਹੇ, ਨਾਮ ਤੋਂ ਬਿਨਾਂ ਵੱਡੇ ਵੱਡੇ ਵਖਿਆਣ ਕਰਨ ਵਾਲੇ ਵੀ ਆਪਣੀ ਪਤ ਗਵਾ ਗਏ। ਸਿਮਰਨ ਤੋਂ ਬਿਨਾਂ ਗਿਆਨ ਦਾ ਵਿਵਾਦ ਵਾਦ ਵਿਵਾਦ ਉਹ ਕਦੀ ਇੱਜ਼ਤ ਨਹੀਂ ਬਖਸ਼ਦਾ।
ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਪਜ ਛੂਟ ਹੈ ਗੁਰ ਸਰਣਾਈ।
ਸਤਿਗੁਰੂ ਆਪ ਸੱਚਾ ਹੈ, ਉਸ ਦੀ ਬਾਣੀ ਸੱਚੀ ਹੈ, ਉਹ ਬਚ ਜਾਣਗੇ ਜਿਹੜੇ ਪਰਮਾਤਮਾ ਦੀ ਸ਼ਰਨ ਵਿੱਚ ਭੱਜ ਕੇ ਪੈ ਜਾਣਗੇ। ਸ਼ਰਨ ਵਿੱਚ ਪਿਆ ਹੋਇਆਂ ਨੂੰ ਕਦੀ ਕੋਈ ਦੁਫਾੜ ਨਹੀਂ ਜੇ ਕਰ ਸਕਦਾ। ਦਾਸ ਤਾਂ ਕਈ ਵਾਰੀ ਬੇਨਤੀ ਕਰਦਾ, ਸਤਿਗੁਰੂ ਨੇ ਬਾਹਰ ਦੀਆਂ ਉਦਾਹਰਨਾਂ ਇਸ ਦਿੱਤੀਆਂ, ਸਾਡਾ ਆਤਮਕ ਜੀਵਨ ਬਣ ਜਾਏ। ਦੇਖੋ ਪੁਰਾਤਨ ਸਮੇਂ ਚੱਕੀ ਹੱਥ ਵਾਲੀ ਨਾਲ ਦਾਣੇ ਪੀਂਦੇ ਸਾਂ, ਆਟਾ ਤਿਆਰ ਕਰਨ, ਦਾਣੇ ਪਾ ਕੇ ਉੱਪਰ ਵਾਲੇ ਪੁੜ ਨੂੰ ਘੁਮਾਈ ਜਾਓ, ਦੋ ਘੰਟੇ ਚਾਰ ਘੰਟੇ ਦੋ ਚਾਰ ਪੈਰ। ਪਰ ਜਦੋਂ ਚੱਕੀ ਦਾ ਪੁੜ ਚੁੱਕ ਕੇ ਸਾਫ ਕਰਨਾ ਤੇ ਕੁਝ ਦਾਣੇ ਚਾਰ ਪੈਰ ਪੁੜ ਚੱਲਣ ਦੇ ਬਾਵਜੂਦ ਵੀ ਸਾਬਤ ਬਾਜਾਂ, ਜੇ ਪੁੱਛੋ ਵੀ ਇਹ ਕਿਵੇਂ ਬਚ ਗਏ ਤੇ ਉੱਤਰ ਮਿਲਦਾ ਸੀ, ਦਰਅਸਲ ਆਏ ਤਾਂ ਇਹ ਵੀ ਉਹਨਾਂ ਨਾਲ ਸਨ ਜਿਹੜੇ ਪਿਸ ਗਏ ਨੇ, ਪਰ ਇਹ ਕਿੱਲੀ ਨਾਲ ਜੁੜ ਗਏ। ਕਿੱਲੀ ਨਾਲ ਜੁੜਿਆ ਹੋਇਆਂ ਨੂੰ ਚੱਕੀ ਦਾ ਪੁੜ ਵੀ ਕੁਝ ਨਹੀਂ ਕਹਿ ਸਕਦਾ। ਜਿਹੜਾ ਕਿੱਲੀ ਨਾਲ ਜੁੜ ਜਾਏ ਉਹਨੂੰ ਪੁੜ ਦੁਫਾੜ ਨਹੀਂ ਕਰਦਾ, ਤੇ ਜਿਹੜਾ ਗੁਰੂ ਨਾਨਕ ਦੇ ਸ਼ਬਦ ਨਾਲ ਜੁੜ ਜਾਏਗਾ ਉਹਨੂੰ ਸੰਸਾਰ ਕਦੀ ਦੁਫਾੜ ਨਹੀਂ ਕਰ ਸਕਦਾ। ਹਜ਼ੂਰ ਨੇ ਫਰਮਾਇਆ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਖੇਠ, ਜੋ ਦਰ ਰਹੇ ਸੋ ਉਪਰੇ ਨਾਨਕ ਅਜਬ ਡਿੱਠ। ਉਹ ਛੁੱਟ ਜਾਣਗੇ ਜਿਹੜੇ ਸੱਚੇ ਗੁਰੂ ਦੀ ਬਾਣੀ ਨੂੰ ਮੰਨ ਕੇ ਪ੍ਰਭੂ ਦੀ ਸ਼ਰਨ ਵਿੱਚ ਜਾਣਗੇ।
ਜਿਨ ਹਾਰ ਮਨ ਵਸਿਆ ਸੇ ਦਰ ਸੱਚੇ, ਦਰ ਸੱਚੇ ਸੱਚਿਆਰਾ।
ਜਿਨ੍ਹਾਂ ਦੇ ਖਿਰਦੇ ਵਿੱਚ ਖਰੀ ਦਾ ਨਾਮ ਵਸ ਗਿਆ ਉਹ ਮਾਲਕ ਦੇ ਦਰ ਤੇ ਸੱਚਿਆਰ ਜੇ, ਉਹ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਨੇ। ਕਿਉਂਕਿ ਉਸ ਘਰ ਵਿੱਚ ਤਾਂ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਹਿ ਮਨ, ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸੱਚਿਆਰਾ। ਉਹ ਸੱਚਿਆਰ ਪ੍ਰਭੂ ਦੇ ਸੱਚੇ ਦਰ ਤੇ ਕਬੂਲ ਹੋਏ ਹਨ।
ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ।
ਜਿਹੜੇ ਪ੍ਰਭੂ ਦੇ ਦਰ ਤੇ ਸਵੀਕਾਰ ਹੋ ਗਏ ਹਰ ਯੁਗ ਵਿੱਚ ਉਹਨਾਂ ਦੀ ਸ਼ੋਭਾ ਹੋਵੇਗੀ। ਦੁਨੀਆਂ ਦੀ ਕੋਈ ਤਾਕਤ ਉਹਨਾਂ ਦੀ ਸ਼ੋਭਾ ਨੂੰ ਮਿਟਾ ਨਹੀਂ ਸਕੇਗੀ। ਉਹਨਾਂ ਦੀ ਦਿਨ ਦੁਗਣੀ ਰਾਤ ਚੌਗਣੀ ਵਡਿਆਈ ਹੁੰਦੀ ਹੈ।
ਨਾਨਕ ਤਿਨਕੇ ਸਦ ਬਲਿਹਾਰ ਜਿਨ ਹਰ ਰਾਖਿਆ ਉਰ ਤਾਰਾ।
ਗੁਰੂ ਅਮਰਦਾਸ ਸੰਪੰਨਤਾ ਤੇ ਬਖਸ਼ਿਸ਼ ਕਰਦੇ ਨੇ, ਮੈਂ ਇਹੋ ਜਿਹੇ ਭਗਤਾਂ ਦੇ ਗੁਰਮੁਖਾਂ ਦੇ ਨਾਮ ਰਸੀਆਂ ਤੋਂ ਕੁਰਬਾਨ ਜਾਵਾਂ, ਸਦੀਵ ਕਾਲ ਲਈ ਬਲਿਹਾਰ ਜਾਵਾਂ, ਜਿਨ੍ਹਾਂ ਨੇ ਆਪਣੇ ਖਿਰਦੇ ਵਿੱਚ ਸਾਈ ਨੂੰ ਵਸਾਇਆ। ਇਸ ਅਸਥਾਨ ਦੀ ਮਰਿਆਦਾ ਮੁਤਾਬਕ ਸ਼ਬਦ ਦੇ ਅਖਰੀ ਅਰਥ ਕਰਨੇ ਅਤ ਜ਼ਰੂਰੀ ਸਨ, ਕਿਉਂਕਿ ਸਿੰਘ ਸਾਹਿਬ ਬੈਠੇ ਨੇ। ਇਸ ਵਿਚਾਰ ਦਾ ਮਤਲਬ ਇਹ ਵੇ ਕਿ ਜਿਹੜਾ ਹੁਕਮ ਆਇਆ ਉਹਦੇ ਅਰਥ ਭਾਵ ਅਰਥ ਸੰਗਤ ਨੂੰ ਸਮਝ ਪੈਣ। ਆਓ ਅੱਜ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਹਜ਼ੂਰ ਦਾ ਪਾਵਨ ਪਵਿੱਤਰ ਆਗਮਨ ਪੁਰਬ ਹੈ। ਵੈਸੇ ਤਾਂ ਇਸ ਦਰਬਾਰ ਦੀ ਸ਼ੋਭਾ 24 ਘੰਟੇ 12 ਮਹੀਨੇ ਤੇ ਕਈ ਸਦੀਆਂ ਤੋਂ ਨਿਰੰਤਰ ਹੀ ਇਸੇ ਤਰ੍ਹਾਂ ਚੱਲਦੀ ਪਈ। ਪਰ ਜਿੱਦਣ ਦਾਤਾਰ ਦਾ ਪੁਰਬ ਹੁੰਦਾ ਸੰਗਤਾਂ ਦੇ ਅੰਦਰ ਦੀ ਇੱਕ ਭਾਵਨਾ ਹੁੰਦੀ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਵੀ ਕੀਤੇ, ਕਹਿਣ ਲੱਗੇ ਮੈਂ ਇਹੋ ਜਿਹੇ ਗੁਰਸਿੱਖਾਂ ਤੋਂ ਬਲਿਹਾਰ ਜਾਣਾ ਜਿਹੜੇ ਬੱਧੇ ਰੁੱਧੇ ਨਹੀਂ, ਮਜਬੂਰੀ ਵਸ ਨਹੀਂ, ਜਿਹੜੇ ਪ੍ਰੇਮਾ ਭਗਤੀ ਚ ਭਿੱਜ ਕੇ ਆਪਣੇ ਗੁਰੂ ਦਾ ਪੁਰਬ ਮਨਾਉਂਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤਕਰੀਬਨ ਹਰ ਸਾਲ ਤਵਾਰੀਖ ਇਤਿਹਾਸ ਉਹੀ ਹੈ। ਮੈਂ ਕਈ ਵਾਰੀ ਸੋਚਣਾ ਹਰ ਸਾਲ ਉਹ ਹੀ ਸਾਖੀ ਉਹ ਹੀ ਬਚਨ ਨੇ, ਪਰ ਗੁਰੂ ਰਾਮਦਾਸ ਜੀ ਦਾ ਜੀਵਨ ਇੰਨਾ ਅੰਮ੍ਰਿਤ ਨਾਲ ਭਿੱਜਿਆ, ਰੋਜ਼ ਰੋਜ਼ ਗੁਰੂ ਰਾਮਦਾਸ ਦੀ ਗੱਲ ਕਰੋ ਬੰਦਾ ਅੰਦਰੀ ਕਦੀ ਸੁੱਕਦਾ ਨਹੀਂ, ਇਹਦੇ ਅੰਦਰ ਦੀ ਭਾਵਨਾ ਉਸੇ ਤਰ੍ਹਾਂ ਰਹਿੰਦੀ। ਧੰਨ ਗੁਰੂ ਰਾਮਦਾਸ ਸੱਚੇ ਪਿਤਾ, ਉਹਨਾਂ ਦੇ ਪਿਤਾ ਜੀ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ। ਹਾਲਾਂਕਿ ਪਿਤਾ ਜੀ ਚਲਾਣਾ ਕਰ ਗਏ ਸਨ ਜਦੋਂ ਗੁਰਦੇਵ ਦੀ ਆਰਬਲਾ 7 ਸਾਲ ਦੀ, ਪਰ ਕਿਸੇ ਨੂੰ ਪਤਾ ਸੀ ਕਿ ਅੱਜ ਚੂਨਾ ਮੰਡੀ ਵਿੱਚ ਹਰਦਾਸ ਦੀ ਜਿਹਦੀ ਅਰਥੀ ਉੱਠਦੀ ਪਈ ਹੈ, ਇਹੋ ਜੀ ਬਖਸ਼ਿਸ਼ ਹੋਵੇਗੀ ਇਹਦੇ ਪੁੱਤ ਤੇ ਕਿ ਰਹਿੰਦੀ ਦੁਨੀਆਂ ਤੱਕ ਇਹਦੇ ਬਾਪੂ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਪੂਜਿਆ ਜਾਏਗਾ। ਅਸੀਂ ਉਹ ਅੰਮ੍ਰਿਤ ਬਚਨ ਪੜ੍ਹਦੇ ਹਾਂ, ਹਰ ਨਾਮ ਰਸਕ ਗੋਬਿੰਦ ਗੁਣ ਗਾਕ ਚਾਕ ਤਪ ਸਮਤ ਸਰੇ ਕਵ ਕੱਲੇ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਆਪ ਹਰ ਭਰੇ। ਠਕੁਰ ਹਰਦਾਸ, ठाकुर हरदास शब्द कह उत्थे चलो ठाकुर लिखिया अर्थ करदे आ ठाकुर बड़ा सत्कारयोग शब्द वरत्या हरिदास धन गुरु रामदास जी दे पिता जी कुछ कु तरीका ने कि सन 1534 ते सितंबर दा महीना है लाहौर दी धरती है जिथे कदी गुरु नानक साहब दे चरण पे पर उथे अमृत वेले जो कुछ वर्तारा वरदा सी ओनू देख के गुरु दे क्या सी के लाहौर शहर जहर कैर सवा पैर इसे लाहौर दी धरती ते चूना मंडी सोडिया दे घर ने इन्हां सोडिया दे घरां विच एक बड़ा निम्रता वाला परमात्मा दे भय विच जीण वाला दंपति जोड़ा नाम कह सन्मान योग बाबा हरदास जी ते उस खुश किस्मत उस कुख उस वडभागन मां दा नाम कह माता दया कौर जी कईयां ने अनूप देवी भी लिखिया कह पर प्रचलित माया माता दया कौर सन 1534 नूं माता दया कौर दी कुख चों रामदास जी बेटे दा जन्म होया भावां के भाई जेठा सी सारे शब्द वरतने पर उंज भाई गुरदास साहिब दीआं वारां च किते जेठा शब्द ने गुरु ग्रंथ साहिब दे पट्टां दे सवैये रामकली की वार बाबा सुंदर जी उत्थे भी समकाली नेड़े तेड़े ने उत्थे भी जिक्र नहीं पर घर विच पहली संतान होण करके पहला बच्चा होण करके नाम जेठा ज्यादा बुलाया गया पर नाम जन्म तो ही रामदास रखिया गया मां ने बड़े लाड नाल अपने पुत की परवरिश की इतिहास के बचन अनुसार 2 साल की उम्र है भाई जेठा जी की ते माता जी अकाल चलाना कर गए 7 साल की उम्र हुई पिता हरदास जी ने पालिया 5 साल मां दे चलाने तो बाद परवरिश की पर एक दिन यह भी क्या बेटा हुण तेरी उम्र वधदी पई है कुछ अपने रुजगार का भी सोचिए कोई ज्यादा घर का कारोबार नहीं लाहौर दियां गलियां विच सतगुरु गुरु रामदास जी दे बचपन दे 7 साल तो कुछ ज्यादा समा बतीत होया है 7 साल की उम्र च सन्मान योग पिता बाबा हरदास जी ओ चलाना कर गए पिता दी अर्थी बिरादरी दे लोकां ने चुकी पर 7 साल दे बच्चे ने अपने पिता जी चिकी हुई चिणी हुई चिखा नूं केवल अपने खत्थां दे नाल अग दा लांबू ही लाया है नानी घर च आई है धी जा चुकी है दामाद जवाई दी मौत हो गई अपने दोते नूं लै के जवाई दे संस्कार तो बाद रात नूं घर विच आउंदे ते मैं कई वारी बेनती करना इहनूं ममता जां मोह च नाल जाना पर हकीकत है जदों मौत हुंदी है संस्कार वेले लोग बहुत इकट्ठे हो जांदे शाम तक घर बैठ के धीरज देण वाले भी बड़े मिल जांदे ने पर जदों रात एकांत विच परिवार इकला रह जांदा है उदों फिर बंदा सोचदा है कि मेरे घर नाल वापरिया की इह सच्चाई है कि नानी दोते नूं लै के दामाद दे संस्कार तो बाद घर आई उस मकान दी छत वल अपनी नजर टिकाई उहदियां अखां दे सामने धी दा चेहरा लंघिया उहदे नेत्रां दे सामने दामाद लंघिया पर अज उहदे अखां दे सामने केवल अपना दोता ही नजर आउंदा पिया सोचदी ए खोणी कि इह की कारा वरत्या ना सिर ते मां ना बाप इस बच्चे की परवरिश कौन करेगा मेरी धी की निशानी है बुढ़ड़ा शरीर है मैं किन्ने कु दिन इन्हां नूं संभालांगी नानी की रात इसे चिंता विच निकलती है पर साचे वे अरश तो रब की कृपा खिड़ खड़ा के हस के कहती है नहीं भोलीए तेनू पता नहीं जिदे भविख की चिंता तू अज रात करनी पई है ये दर ते पता नहीं किन्ना कु चिंता दे मारियां दा भविख सवारिया जाना तेनू चिंता है इन्हें अनेकां दे भविख संवारने पिता जी दे चलाने तो बाद जो परिवारक रस्म सी उन्हूं निभा दिता गया नानी ने सोचा हुण दोते दा ते मेरा रुजगार किवें चले लाहौर दे धरती ते घुंगणियां उबाल के नानी ने पहलां दित्तियां छोले घुंगणियां आपां वेने विच कणक मिलाणी उन्हूं उबाल देना उत्ते नूण छिड़के 7 साल की उम्र दे गुरु रामदास ਸਿਰ ਤੇ ਘੁੰਗਣੀਆਂ ਦੀ ਟੋਕਰੀ ਰੱਖ ਕੇ ਲਾਹੌਰ ਦੀਆਂ ਗਲੀਆਂ ਚ ਆਵਾਜ਼ ਪੈ ਦਿੰਦੇ ਕਿ ਘੁੰਗਣੀਆਂ ਲੈ ਲਵੋ। ਭਾਵਣਾ ਵਾਲਿਆਂ ਨੇ ਲੈਣੀਆਂ ਵੀ। ਨਾਨੀ ਨੂੰ ਆ ਕੇ ਕਹਿਣਾ, ਨਾਨੀ ਅੱਜ ਮਾਂ ਮੈਂ ਇੰਨੀ ਵਟਕ ਕਰਕੇ ਲਿਆ। ਉਹਨੇ ਪੈਸੇ ਤਾਂ ਨਾਨੀ ਨੇ ਪਕੜ ਲੈਣੇ ਪਰ ਦੋਤੇ ਨੂੰ ਜਨਾਣਾ ਨਾ। ਅੰਦਰੋਂ ਹੌਕਾ ਲੈ ਕੇ ਕਹਿਣਾ, ਪੁੱਤਰ ਇਹ ਉਮਰ ਤਾਂ ਮਾਪਿਆਂ ਦੇ ਸਾਏ ਥੱਲੇ ਪਲਣ ਦੀ ਹੁੰਦੀ ਹੈ। ਜਿਸ ਉਮਰ ਤੂੰ ਆਪਣੀ ਸਿਰ ਤੇ ਟੋਕਰੀ ਚੁੱਕ ਕੇ ਆਪਣੀ ਪੇਟ ਦੀ ਪੂਰਤੀ ਕਰ ਲਈ ਤੁਰਿਆ, ਪਰ ਯਾਦ ਰੱਖਿਓ ਜਦੋਂ ਦਿਨ ਮਾੜੇ ਆਉਂਦੇ ਨੇ ਉਦੋਂ ਅੱਤ ਦੇ ਰਿਸ਼ਤੇ ਵੀ ਮੂੰਹ ਫੇਰ ਜਾਂਦੇ। ਦਾਸ ਨੇ ਤਾਂ ਇੱਕ ਦਿਨ ਬੇਨਤੀ ਕੀਤੀ ਸੀ, ਇਸ ਦੁਨੀਆਂ ਵਿੱਚ ਧਨ ਦਾ ਇੰਨਾ ਚਮਤਕਾਰ ਜੇ ਨੀਚ ਬੰਦੇ ਦੇ ਘਰ ਪੈਸਾ ਹੋਵੇ, ਵੱਡੇ ਵੱਡੇ ਸਾਧ ਵੀ ਉਹਨਾਂ ਸਾਹਮਣੇ ਝੁੱਕ ਜਾਂਦੇ ਨੇ, ਨੇਤਾ ਵੀ ਉਹਨਾਂ ਸਾਹਮਣੇ ਝੁੱਕਦੇ ਨੇ, ਤੇ ਜੇ ਕੋਈ ਅੱਤ ਦਾ ਸਿਆਣਾ ਹੋਵੇ ਸਿਆਣੇ ਬੰਦੇ ਦੀ ਧੇਲਾ ਕੀਮਤ ਨਹੀਂ ਪੈਂਦੀ ਜ਼ਬਾਨ ਦੀ ਜੇਕਰ ਉਹਦੇ ਪੱਲੇ ਧਨ ਨਹੀਂ। ਇਹ ਸਤਿਗੁਰੂ ਦੇ ਬਚਨ ਨੇ ਕਿ ਆਤ ਸੈਲ ਨੀਚ ਕਰ ਹੋਏ, ਆਤ ਦੇਖ ਨਿਵੇ ਜਿਸ ਦੋਏ, ਆਤ ਹੋਏ ਤਾਂ ਮੁਗਧ ਸਿਆਣਾ ਭਗਤ ਬਿਖੂਨਾ ਜਗ ਬਹੁਰਾਨ। ਸਤਿਗੁਰੂ ਨੇ ਬਾਣੀ ਚ ਕਿਹਾ, ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿੱਤ ਨਾ ਧਰੇ, ਜੋ ਨਿਰਧਨ ਸਰਦਨ ਕਹਿ ਜਾਏ ਆਗੇ ਬੈਠਾ ਪੀਠ ਫਿਰਾਏ, ਜੋ ਸਰਦਨ ਨਿਰਧਨ ਕਹਿ ਜਾਏ ਦੀਆ ਆਦਰ ਲੀਆ ਬੁਲਾਏ, ਨਿਰਧਨ ਸਰਦਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮੇਟੀ ਜਾਏ। ਲਾਹੌਰ ਦੀ ਧਰਤੀ ਤੇ ਕੁਛ ਸਮਾਂ ਬਤੀਤ ਕੀਤਾ। ਮੈਂ ਸਿਰਫ ਬੇਨਤੀ ਕਰਨੀ ਹੈ, ਗੁਰੂ ਅਮਰਦਾਸ ਨੂੰ ਮਿਲਣ ਤੋਂ ਪਹਿਲਾਂ ਦਾ ਸਮਾਂ, ਗੁਰੂ ਅਮਰਦਾਸ ਦੇ ਮਿਲਾਪ ਦਾ ਸਮਾਂ ਤੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਤੋਂ ਬਾਅਦ ਦਾ ਸਮਾਂ, ਤਿੰਨ ਹਿੱਸਿਆਂ ਚ ਅਸੀਂ ਵਿਚਾਰ ਲਵਾਂਗੇ। ਨਾਨੀ ਆਪਣੇ ਦੋਤੇ ਨੂੰ ਲਾਹੌਰ ਤੋਂ ਆਪਣੇ ਪਿੰਡ ਬਾਸਰ ਕੇ ਗਿੱਲਾਂ ਲਿਆਉਣ ਲੱਗੀ, ਜਿਹਨੂੰ ਆਪਾਂ ਬਾਸਰ ਕੇ ਕਹਿੰਦੇ ਹਾਂ, ਨਾਮ ਬਾਸਰ ਕੇ ਗਿੱਲਾ। ਉਸ ਨੇ ਕਿਹਾ, ਬੇਟਾ ਹੁਣ ਆਪਾਂ ਲਾਹੌਰ ਨਹੀਂ ਜ਼ਿਆਦਾ ਸਮਾਂ ਰਹਿ ਸਕਦੇ, ਈਰਖਾ ਵਾਲੇ ਵਿਰੋਧ ਵੀ ਕਰਦੇ ਨੇ, ਕੋਈ ਤੈਨੂੰ ਸ਼ਰੀਕੇ ਬਰਾਦਰੀ ਵਿੱਚੋਂ ਆਪਣੇ ਗਲੇ ਲਾਲ ਨੂੰ ਤਿਆਰ ਰੱਖੀ। ਸੱਚ ਇਹ ਵੇ, ਗੁਰੂ ਰਾਮਦਾਸ ਆਪਣੇ ਘਰ ਨੂੰ ਤਾਲਾ ਲਾ ਕੇ, ਚੂਨਾ ਮੰਡੀ ਨੂੰ ਘਰ ਨੂੰ ਦਰਵਾਜ਼ਾ ਬੰਦ ਕਰਕੇ, ਕੱਪੜੇ ਬੰਨ ਕੇ ਗੱਠੜੀ ਦੇ ਵਿੱਚ ਨਾਨੀ ਦੇ ਨਾਲ ਬੱਚਾ ਲਾਹੌਰ ਦੀਆਂ ਗਲੀਆਂ ਚੋਂ ਬਾਹਰ ਨਿਕਲਿਆ। ਪ੍ਰੋਫੈਸਰ ਸਾਹਿਬ ਸਿੰਘ ਹੋਣਾ ਬੜੀ ਭਾਵਨਾ ਪੂਰਤਕ ਸ਼ਬਦ ਲਿਖਿਆ ਸੀ ਇਤਿਹਾਸ ਲਿਖਦਿਆਂ। ਉਹ ਕਹਿੰਦੇ ਨੇ, ਇਸ ਗਲੀ ਦੇ ਕੱਖਾਂ ਦੀ ਕੀਮਤ ਤਾਂ ਹੈ, ਇਹਨੂੰ ਚੁੱਕ ਕੇ ਤਾਂ ਲੋਕ ਘਰ ਲੈ ਜਾਣਗੇ, ਪਰ ਅੱਜ ਬਾਬੇ ਹਰਦਾਸ ਦੀ ਇੱਕੋ ਇੱਕ ਨਿਸ਼ਾਨੀ ਪੁੱਤਰ, ਉਹ ਤੁਰਨ ਲੱਗਾ ਕੱਪੜੇ ਗੱਠ ਚ ਬੰਨੇ ਨਾਨੀ ਨਾਲ ਤੁਰਿਆ ਜਾ ਰਿਹਾ, ਤੇ ਲਾਹੌਰ ਦਾ ਕੋਈ ਸੋਢੀ ਵਸਨੀਕ ਬਰਾਦਰੀ ਵਿੱਚੋਂ ਨਾ ਤਾਂ ਰੋਕਣ ਆਇਆ, ਨਾ ਇਹ ਕਹਿਣ ਆਇਆ ਕਿ ਸਾਡਾ ਬੱਚਾ ਅਸੀਂ ਪਾਲ ਲਾਂਗੇ। ਤੇ ਅੱਗੇ ਲੁਕਦੇ ਨੇ, ਠੀਕ ਹੈ ਕਿ ਅੱਜ ਤੁਸੀਂ ਇਸ ਬੱਚੇ ਵੱਲ ਦੇਖਦੇ ਨਹੀਂ, ਕੱਲ ਨੂੰ ਇਹ ਹੀ ਸੋਢੀ ਜਾ ਕੇ ਕਹਿਣਗੇ, ਗੁਰੂ ਰਾਮਦਾਸ ਸਾਡੇ ਪੁੱਤ ਦਾ ਵਿਆਹ, ਜੇ ਤੇਰੇ ਚਰਨ ਪੈ ਜਾਣ ਤੇ ਸਾਡੀ ਵਡਿਆਈ ਬੜੀ ਹੋ ਜਾਏ। ਲਾਹੌਰ ਉਹੀ ਹੈ, ਅੱਜ ਕੋਈ ਰੱਖਣ ਨੂੰ ਤਿਆਰ ਨਹੀਂ। ਨਾਨੀ ਲਾਹੌਰ ਤੋਂ ਪਿੰਡ ਬਾਸਰ ਕੇ ਗਿੱਲਾਂ ਲਏ। ਇਹ ਪਿੰਡ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਜਨਮ ਭੂਮੀ ਹੈ। ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਗੁਰੂ ਅਮਰਦਾਸ ਪਹੁੰਚ ਚੁੱਕੇ। ਜਿਸ ਵਕਤ ਪਿੰਡ ਆਏ, ਪਿੰਡ ਦੇ ਲੋਕ ਹਮਦਰਦੀ ਪ੍ਰਗਟ ਕਰ ਲਈ ਆਏ। ਸਾਡਾ ਇਤਿਹਾਸ ਕਹਿੰਦਾ ਕਿ ਬਾਬਾ ਅਮਰਦਾਸ ਗੁਰੂ ਨਹੀਂ ਅਜੇ ਬਣੇ, ਸੇਵਾ ਵਿੱਚ ਨੇ ਖਡੂਰ ਸਾਹਿਬ, ਉਹ ਵੀ ਇਸ ਘਰ ਵਿੱਚ ਹਮਦਰਦੀ ਪ੍ਰਗਟ ਕਰਨ ਆਏ। ਉਹਨਾਂ ਨੇ ਰਾਮਦਾਸ ਜੀ ਨੂੰ ਦੇਖਿਆ, ਨਾਨੀ ਨੇ ਆਪਣੇ ਖਿਰਦੇ ਦੀ ਵੇਦਨਾ ਦੱਸੀ ਤੇ ਧੀਰਜ ਦੇਖ ਕੇ ਕਹਿੰਦੇ ਨੇ, ਮਾਈ ਤੂੰ ਘਬਰਾ ਨਾ, ਗੁਰੂ ਨਾਨਕ ਦੇ ਘਰ ਵਿੱਚ ਬੜੀਆਂ ਬਖਸ਼ਾਂ ਨੇ, ਬੜੀ ਕਿਰਪਾ ਹੈ। ਮੈਂ ਜਿਹਦੇ ਦਰ ਤੇ ਸੇਵਾ ਪਿਆ ਕਰਨਾ ਨਾ, ਉਹ ਇੱਕ ਨਗਰ ਵਸਾਉਂਦਾ ਪਿਆ ਹੈ, ਜਦੋਂ ਮੇਰਾ ਪਰਿਵਾਰ ਆਏਗਾ ਤੂੰ ਦੋਤੇ ਨੂੰ ਲੈ ਕੇ ਗੋਇੰਦਵਾਲ ਸਾਹਿਬ ਆ ਜਾਏ। ਕੁਝ ਸਮਾਂ ਬਾਸਰ ਕੇ ਕਿੱਲਾਂ ਬਤੀਤ ਹੋਇਆ। ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਕੁਰਤਾ ਗੱਦੀ ਤੇ ਬਿਰਾਜਮਾਨ ਹੋਏ, ਸੰਨ 1552 ਨੂੰ ਧੰਨ ਗੁਰੂ ਅਮਰਦਾਸ ਗੁਰਗੱਦੀ ਤੇ ਬਿਰਾਜਮਾਨ ਹੁੰਦੇ ਨੇ। ਧਿਆਨ ਦਿਆ ਜੇ 1534 ਨੂੰ ਗੁਰਦੇਵ ਗੁਰੂ ਰਾਮਦਾਸ ਦਾ ਆਗਮਨ ਹੈ, 1552 ਨੂੰ ਗੁਰੂ ਅਮਰਦਾਸ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ। ਪਰਿਵਾਰ ਆਉਂਦਾ, ਭਾਈ ਜੇਠਾ ਰਾਮਦਾਸ ਸਤਿਗੁਰੂ ਵੀ ਇੱਥੇ ਆ ਜਾਂਦੇ ਨੇ। ਪਿਆਰਿਓ, ਸੰਨ 1553 ਨੂੰ ਸਤਿਗੁਰੂ ਗੁਰੂ ਅਮਰਦਾਸ ਆਪਣੀ ਬੇਟੀ ਬੀਬੀ ਭਾਨੀ ਦਾ ਵਿਆਹ ਗੁਰੂ ਰਾਮਦਾਸ ਜੀ ਨਾਲ ਕਰਦੇ। ਬਸ ਆਹ ਤਰੀਕਾਂ ਕੁਛ ਨੋਟ ਕਰਨ ਵਾਲੀਆਂ।
ਸਤਿਗੁਰੂ ਗੁਰੂ ਰਾਮਦਾਸ ਦੇ ਗੋਇੰਦਵਾਲ ਸਾਹਿਬ ਦਾ ਰੋਜ਼ ਦਾ ਨੇਮ ਕੀ ਸੀ? ਜਦੋਂ ਵਿਵਾਹ ਨਹੀਂ ਹੋਇਆ ਉਦੋਂ ਵੀ ਸੇਵਾ ਕਰਨੀ, ਅੰਮ੍ਰਿਤ ਵੇਲੇ ਜਿੱਥੇ ਦੀਵਾਨ ਸੱਜਣਾ ਉੱਥੇ ਝਾੜੂ ਲਾਣਾ, ਤੱਪੜ ਝਾੜਨੇ, ਲੰਗਰ ਤੇ ਭਾਂਡੇ ਮਾਂਜਣੇ, ਤੇ ਧੰਨ ਗੁਰੂ ਅਮਰਦਾਸ ਜੀ ਦੇ ਮੁੱਖ ਨੂੰ ਦੇਖ ਕੇ ਆਪਣੇ ਅੰਦਰ ਦੀ ਸਾਰੀ ਚਿੰਤਾ ਹੀ ਭੁਲਾ ਦਿੱਤੀ। ਭੱਟ ਸਾਹਿਬਾਨ ਨੇ ਸ਼ਾਇਦ ਇਸੇ ਕਰਕੇ ਇਸ ਦਰਸ਼ਨ ਦਾ ਜ਼ਿਕਰ ਵੀ ਸਵਈਆਂ ਵਿੱਚ ਕੀਤਾ ਕਿ ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਖੁਤੀ ਜੋ ਪਿਆਸ ਪਿਊਸ ਪਿਵਨ ਕੀ ਬੰਚਤ ਸਿੱਧ ਕੋ ਵਿੱਧ ਮਿਲਾਇਓ, ਪੂਰਨ ਪੋਮਨ ਠੌਰ ਬਸੋ ਰਸ ਬਾਸਨ ਸਿਓ ਜੋ ਦੰਗ ਦਿਸਤਾਇਓ, ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਲਨ ਤੀਰ ਵਿਭਾਸ ਬਣਾਇਓ, ਗਇਓ ਦੁੱਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਏ। ਧੰਨ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ, ਬਹੁਤ ਵੱਡਾ ਸੁਖ ਮਿਲੇ। ਸੰਨ 1553 ਨੂੰ ਆਪਣੀ ਬੇਟੀ ਦਾ ਰਿਸ਼ਤਾ ਕੀਤਾ। ਮੈਂ ਪਿੱਛੇ ਜੀ ਵੀ ਕਰਜ਼ ਕਰਕੇ ਆਇਆ, ਕੋਈ ਸਿੱਖੀਏ ਗੁਰਦੇਵ ਦੇ ਸਪੂਰਨਿਆਂ ਤੋਂ, ਉਹਨਾਂ ਇਹ ਨਹੀਂ ਦੇਖਿਆ ਕਿ ਜੇਠੇ ਦੇ ਘਰ ਕਿੰਨੇ ਕੁ ਨੇ, ਉਹਨਾਂ ਇਹ ਨਹੀਂ ਦੇਖਿਆ ਰਾਮਦਾਸ ਦੇ ਮੁਰੱਬੇ ਕਿੰਨੇ ਨੇ, ਉਹਨਾਂ ਇਹ ਨਹੀਂ ਦੇਖਿਆ ਇਹਦਾ ਬਿਜ਼ਨਸ ਕਾਰੋਬਾਰ ਕਿੰਨਾ ਕੁ ਹੋਏ, ਉਹਨਾਂ ਇੱਕੋ ਗੱਲ ਦੇਖੀ ਕਿ ਇਹਦੇ ਵਰਗਾ ਕੋਈ ਦੁਨੀਆਂ ਵਿੱਚ ਨਹੀਂ ਹੋਣਾ, ਇਹਦੇ ਵਰਗਾ ਕੇਵਲ ਰਾਮਦਾਸ ਆਪਣੀ ਮਿਸਾਲ ਆਪ ਹੀ ਹੈ, ਕੋਈ ਇਹਦੇ ਵਰਗਾ ਨਹੀਂ। ਬੀਬੀ ਭਾਨੀ ਦਾ ਰਿਸ਼ਤਾ ਕੀਤਾ, ਵਿਆਹ ਹੋਇਆ। ਮੈਂ ਬੇਨਤੀ ਕਰਾਂ, ਕੁਝ ਬਚਨ ਐਸੇ ਨੇ ਜਿਹੜੇ ਵਿਆਹ ਵਿੱਚ ਆਪਾਂ ਲਾਵਾਂ ਪੜ੍ਹਨੇ ਆ, ਇਹ ਵੀ ਤਾਂ ਧੰਨ ਗੁਰੂ ਰਾਮਦਾਸ ਦੀ ਬਖਸ਼ਿਸ਼। ਅੱਗੇ ਮੈਂ ਬੇਨਤੀ ਕਰਨੀ ਹੈ ਬਾਣੀ ਸੰਬੰਧੀ। ਮੈਂ ਕਹਿੰਦਾ ਕਿ ਗੁਰਦੇਵ ਧੰਨ ਗੁਰੂ ਅਮਰਦਾਸ ਜੀ ਨੇ ਜਦੋਂ ਬੀਬੀ ਭਾਨੀ ਨੂੰ ਲੜ ਲਾਇਆ ਗੁਰੂ ਰਾਮਦਾਸ ਜੀ ਦੇ, ਸ਼ਬਦ ਅਸੀਂ ਗੁਰੂ ਹੀ ਵਰਤੀਏ, ਗੁਰੂ ਰਾਮਦਾਸ ਜੀ ਦੇ ਲੜ ਲਾਇਆ, ਉਸ ਵਕਤ ਹਜ਼ੂਰ ਦਾ ਹਿਰਦਾ ਕਿੰਨਾ ਕੁ ਬੈਰਾਗ ਵਿੱਚ ਸੀ, ਸੋਢੀ ਕੋਈ ਨਹੀਂ ਆਇਆ। ਸੱਚ ਇਵੇਂ ਗੁਰੂ ਅਮਰਦਾਸ ਮਹਾਰਾਜ ਜਦੋਂ ਦੋਨਾਂ ਦੇ ਸਿਰ ਤੇ ਹੱਥ ਰੱਖਦੇ ਨੇ ਤੇ ਗੁਰੂ ਰਾਮਦਾਸ ਇੱਕ ਧੀ ਬਣ ਕੇ ਕਹਿੰਦੇ ਨੇ, ਦਾਤਾ ਜੀ ਕਿਰਪਾ ਕਰੋ, ਦੁਨੀਆਂ ਦੇ ਮਾਪੇ ਧੀਆਂ ਨੂੰ ਤੋੜਦਿਆਂ ਕੱਪੜਿਆਂ ਦਾ, ਵਸਤਰਾਂ ਦਾ, ਭਾਂਡਿਆਂ ਦਾ, ਗਹਿਣਿਆਂ ਦਾ ਦਾਜ ਦਿੰਦੇ ਨੇ, ਅਸੀਂ ਦੋਨੋਂ ਤੁਹਾਡੇ ਚਰਨਾਂ ਚ ਆਇਆ, ਬਾਬੁਲ ਜੀ ਸਾਨੂੰ ਨਾਮ ਦਾ ਕੱਪੜਾ ਦਿਓ, ਇੱਥੇ ਵੀ ਪੱਤ ਢੱਕ ਜਾਏ ਤੇ ਉੱਥੇ ਵੀ ਟੱਕੀ ਰਹੇ। ਉਹ ਭਾਵੇਂ ਅਸੀਂ ਬਾਣੀ ਚ ਬਾਅਦ ਦੇ ਸ਼ਬਦ ਪੜ੍ਹਦੇ ਹਾਂ, ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵੋ ਦਾਨ ਮੈਂ ਦਾਜੋ, ਧੰਨ ਗੁਰੂ ਰਾਮਦਾਸ। ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸੋਭਾ ਸੇ ਦੇਵੋ, ਜਿਤ ਸਵਰੇ ਮੇਰਾ ਕਾਜੋ, ਹਰ ਹਰ ਭਗਤੀ ਕਾ ਸੋਹੇਲਾ ਗੁਰ ਸਤਗੁਰ ਦਾਨ ਦਿਵਾਇਆ, ਖੰਡ ਵਰ ਭੰਡ ਹਰ ਸ਼ੋਭਾ ਹੋਈ ਏ ਦਾਨ ਨ ਰਲੇ ਰਲਾਇਆ। ਵਿਆਹ ਤੋਂ ਬਾਅਦ 1553 ਤੋਂ ਲੈ ਕੇ ਚੇਤੇ ਰੱਖਿਓ ਸੰਨ 1574 ਤੱਕ, ਇਸ ਸਾਲ ਤੁਸੀਂ ਆਪ ਹੀ ਗਿਣ ਲਿਓ, ਇੱਕ ਇੱਕ ਸਾਲ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਸੇਵਾ ਕੀਤੀ। 1553 ਦਾ ਵਿਆਹ ਹੈ, 1574 ਨੂੰ ਗੁਰਦੇਵ ਧੰਨ ਗੁਰੂ ਅਮਰਦਾਸ ਗੁਰਗੱਦੀ ਦਿੰਦੇ ਨੇ। 1574 ਤੱਕ ਗੁਰੂ ਰਾਮਦਾਸ ਨੇ ਇਸ ਘਰ ਦੀ ਰੱਜ ਕੇ ਸੇਵਾ ਕੀਤੀ। ਕਈ ਵਾਰੀ ਹੈਰਾਨਗੀ ਨਾਲ ਜਦੋਂ ਇਤਿਹਾਸ ਨੂੰ ਵਾਚਨੇ ਆ ਤੇ ਸੋਚੀਦਾ ਕਿ 2 ਦਹਾਕੇ ਤੋਂ ਸਮਾਂ ਬਣਦਾ ਪਿਆ ਸੇਵਾ ਦਾ ਤੇ ਸਾਖੀਆਂ ਕੇਵਲ 5-7 ਹੀ ਸਾਨੂੰ ਲੱਭਦੀਆਂ, ਇਹ ਨਾ ਕੋਈ ਮਿਲਦਾ ਹੈ ਨਾ, ਜਿੰਨਾ ਮਰਜ਼ੀ ਖੋਜ ਲਓ, ਚਲੋ ਕਥਾ ਵਾਲੇ ਸ਼ਿੰਗਾਰੀ ਜਾਣ, ਗੱਲਾਂ ਤਾਂ ਆਉਣੀਆਂ ਕੋਈ ਨੇ ਨਾ, ਪਰ ਇਹ ਗੁਰੂ ਅਰਜਨ ਸਾਹਿਬ ਦਾ ਸ਼ੁਕਰ ਜਿਨ੍ਹਾਂ ਨੇ ਇੱਕ ਇੱਕ ਪਲ ਦੀ ਬਾਣੀ ਸਾਨੂੰ ਬਖਸ਼ ਦਿੱਤੀ। ਧੰਨ ਗੁਰੂ ਰਾਮਦਾਸ ਮਹਾਰਾਜ ਉਹਨਾਂ ਨੇ ਸੇਵਾ ਇੱਥੇ ਕੀਤੀ। ਬੀਬੀ ਭਾਨੀ ਜੀ ਨੇ ਜੇ ਕਿਸੇ ਨੇ ਕੀਮਤੀ ਪੋਸ਼ਾਕ ਲਿਆ ਕੇ ਦਿੱਤੀ ਕਿ ਬੇਟਾ ਤੇਰਾ ਵਿਆਹ ਹੋਇਆ ਸੰਗਤ ਵਿੱਚੋਂ, ਤੇ ਇੱਕੋ ਗੱਲ ਕਹਿ ਦਿੱਤੀ ਨਹੀਂ ਕਿ ਇਹ ਸਭ ਕੁਝ ਕੂੜ ਕਹਿ, ਕੂੜ ਸੋਨਾ, ਕੂੜ ਰੂਪਾ, ਕੂੜ ਪਹਿਨਣ ਖਾ ਸਾਦੇ ਕੱਪੜਿਆਂ ਵਿੱਚ। ਇਸੇ ਸਮੇਂ ਦੇ ਦਰਮਿਆਨ ਹੀ 3 ਪੁੱਤਰਾਂ ਦਾ ਜਨਮ ਹੋਇਆ ਬੀਬੀ ਭਾਨੀ ਦੀ ਕੁੱਖ ਚੋਂ, ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਦੇਵ ਜੀ, ਤੇ ਸੰਨ 1563 ਨੂੰ ਧੰਨ ਗੁਰੂ ਅਰਜੁਨ ਦੇਵ ਮਹਾਰਾਜ। ਕਿਉਂਕਿ ਗੁਰੂ ਅਰਜੁਨ ਦੇਵ 11 ਸਾਲ ਤੱਕ ਨਾਨਾ ਗੁਰੂ ਦੀ ਬਖਸ਼ਿਸ਼ ਮੰਨਦੇ ਰਹੇ। ਜਿਸ ਦਿਨ ਗੁਰੂ ਅਮਰਦਾਸ ਨੇ ਚਲਾਣਾ ਕੀਤਾ ਉਸ ਦਿਨ 5ਵੇਂ ਗੁਰਦੇਵ ਦੀ ਉਮਰ 11 ਸਾਲ ਦੀ ਸੀ। 18 ਸਾਲ ਦੀ ਉਮਰ ਚ ਗੁਰੂ ਅਰਜੁਨ ਦੇਵ ਗੁਰਗੱਦੀ ਤੇ ਬਿਰਾਜਮਾਨ ਹੁੰਦੇ। ਮੈਂ ਪ੍ਰਕਰਨ ਵਿੱਚ ਰਹਾਂ। ਇਸ ਸਮੇਂ ਦਰਮਿਆਨ ਉਹਨਾਂ ਰੱਜ ਕੇ ਸੇਵਾ ਕੀਤੀ ਤੇ 2 ਘਟਨਾਵਾਂ ਮੈਂ ਆਪ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਚਾਹੁੰਦਾ। ਇੱਕ ਘਟਨਾ, ਲੋਕ ਲਾਜ ਦੀ ਪਰਵਾਹ ਨਹੀਂ ਕੀਤੀ, ਦੁਨੀਆਂ ਕੀ ਕਹਿੰਦੀ ਹੈ, ਬਸ ਇੱਕੋ ਗੱਲ ਕਹੀ, ਮੇਰਾ ਗੁਰੂ ਮੇਰੇ ਤੇ ਬਖਸ਼ਿਸ਼ ਕੀ ਕਰਦਾ। ਸੇਵਾ ਕਰਦਿਆਂ ਦੰਪਤੀ ਨੇ ਬਾਣੀ ਪੜ੍ਹਨੀ ਤੇ ਗੁਰੂ ਰਾਮਦਾਸ ਜੀ ਬਾਰੇ ਕਿਹਾ ਜਾਂਦਾ ਹੈ ਕਿ ਜਿਸ ਦਿਨ ਦੀ ਗੁਰੂ ਅਮਰਦਾਸ ਨੇ ਆਪਣੀ ਬਖਸ਼ ਸ਼ਬਦ ਹੀ ਕੀਤੀ ਸੀ, ਹਰ ਵਕਤ ਜਦੋਂ ਗੁਰੂ ਅਮਰਦਾਸ ਨੂੰ ਦੇਖਦੇ ਸਨ ਤੇ ਅੱਖਾਂ ਪਾਣੀ ਨਾਲ ਭਿੱਜ ਜਾਂਦੀਆਂ ਸਨ, ਹੇ ਮੇਰੇ ਸੱਚੇ ਪਾਤਸ਼ਾਹ, ਇਸ ਗਰੀਬ ਨੂੰ ਨਿਵਾਜਣ ਵਾਲਾ ਤੂੰ ਹੈ। ਇਸ ਸਮੇਂ ਦਰਮਿਆਨ ਦੇ ਇੱਕ ਘਟਨਾ ਦਾ ਮੈਂ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ। ਬੌਲੀ ਸਾਹਿਬ ਦਾ ਟੱਪ ਗੋਇੰਦਵਾਲ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਨੇ ਲਿਆਇਆ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਕਮ ਨੂੰ ਮੰਨ ਕੇ। ਜਦੋਂ ਬੌਲੀ ਦੀ ਸੇਵਾ ਸ਼ੁਰੂ ਹੋਈ ਤੇ ਸੰਗਤਾਂ ਆਪਣੇ ਸਿਰ ਤੇ ਟੋਕਰੀਆਂ ਰਾਹੀਂ ਮਿੱਟੀ ਢੋ ਢੋ ਕੇ ਬਾਹਰ ਲਿਜਾਂਦੀਆਂ, ਇਸ ਬੌਲੀ ਸਾਹਿਬ ਦੀ ਮਿੱਟੀ ਧੰਨ ਗੁਰੂ ਰਾਮਦਾਸ ਜੀ ਨੇ ਵੀ ਆਪਣੇ ਸੀਸ ਉੱਤੇ ਢੋਈ, ਟੋਕਰੀ ਵਿੱਚ ਮਿੱਟੀ ਪਾਈ ਤੇ ਸੀਸ ਉੱਤੇ ਟੋਕਰੀ ਰੱਖ ਕੇ ਟੋਕਰੀ ਢੋਂਦੇ ਪਏ ਨੇ। ਸਾਧ ਸੰਗਤ ਜੀ, ਉਸ ਦਿਨ ਇੱਕ ਘਟਨਾ ਵਾਪਰੀ, ਟੋਕਰੀ ਚੁੱਕ ਕੇ ਬਾਹਰ ਨਿਕਲੇ ਤੇ ਲਾਹੌਰ ਤੋਂ ਕੁਝ ਸੋਢੀ ਆਉਂਦੇ ਪਏ, ਗੁਰੂ ਰਾਮਦਾਸ ਦੀ ਬਿਰਾਦਰੀ ਵਿੱਚੋਂ। ਇੱਕ ਨੇ ਕਿਹਾ, ਭਾਈ ਆਪਾਂ ਅੱਗੇ ਜਾਣਾ ਹੈ ਤੇ ਆਪਣੇ ਖਰਦਾਸ ਦਾ ਪੁੱਤਰ ਸੁਣਿਆ ਕਿ ਸਿੱਖਾਂ ਦੇ ਤੀਜੇ ਗੁਰੂ ਨੇ ਆਪਣੀ ਬੇਟੀ ਦਾ ਵਿਆਹ ਉਹਦੇ ਨਾਲ ਕਰ ਦਿੱਤਾ, ਚਲੋ ਰਾਤ ਉਹਦੇ ਕੋਲ ਰਹਿੰਦੇ, ਉਹ ਬੜੇ ਸੁੱਖ ਆਨੰਦ ਮਾਣਦਾ ਹੋਵੇਗਾ। ਕਹਿੰਦੇ ਉਹਨਾਂ ਦੇ ਮਨ ਚ ਇਹ ਸੀ, ਗੁਰੂ ਅਮਰਦਾਸ ਦਾ ਦਮਾਦ ਹੈ, ਉਹਦਾ ਘਰ ਕਿੰਨਾ ਵੱਡਾ, ਉਹਦੇ ਨੌਕਰ ਚਾਕਰ, ਉਹਦਾ ਕੰਮ ਕਿੰਨਾ ਕੁ ਹੋਵੇਗਾ। ਪਰ ਇੰਨਾ ਪਤਾ ਹੀ ਨਹੀਂ ਪਾਇਆ ਕਿ ਉਹਨਾਂ ਨਾਲ ਤਾਂ ਗੁਰੂ ਅਮਰਦਾਸ ਨੂੰ ਕੇਵਲ ਆਪਣਾ ਮੁਰਸ਼ਦ ਜਾਣ ਕੇ ਹੀ ਸੇਵਾ ਕੀਤੀ। ਜਦੋਂ ਪਹੁੰਚੇ ਤੇ ਸੂਰਜ ਢਲਦਾ ਪਿਆ ਸੀ, ਸਾਹਮਣੇ ਇੱਕ ਨੌਜਵਾਨ ਆਇਆ, ਉਹਨੇ ਸਿਰ ਦੇ ਉੱਤੇ ਟੋਕਰੀ ਚੁੱਕੀ ਤੇ ਇੱਕ ਬਜ਼ੁਰਗ ਨੇ ਕਿਹਾ, ਉਹ ਸਾਹਮਣੇ ਉਹ ਤੁਰਿਆ ਹੁੰਦਾ ਇੱਕ ਆਦਮੀ ਸਿਰ ਤੇ ਟੋਕਰੀ ਵਾਲਾ, ਉਹਦੇ ਤੋਂ ਪੁੱਛੋ ਕਾ ਜੇਠੇ ਦਾ ਘਰ ਇੱਥੇ ਕਿੱਥੇ ਵੇ। ਜਦੋਂ ਉਹ ਟੋਕਰੀ ਮਿੱਟੀ ਦੀ ਵਾਲਾ ਨਜ਼ਦੀਕ ਆਇਆ, ਟੋਕਰੀ ਥੱਲੇ ਸੱਟੀ, ਸਿਰ ਤੋਂ ਪੈਰਾਂ ਤੱਕ ਪੂਰੇ ਦੇ ਪੂਰੇ ਕੱਪੜੇ ਮਿੱਟੀ ਦੇ ਨਾਲ ਲਿਬੜੇ ਹੋਏ ਸਨ, ਉਹ ਕੋਈ ਹੋਰ ਨਹੀਂ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਨ, ਭਾਈ ਜੇਠਾ ਜੀ ਸਾਹਿਬ ਸਨ। ਉਹਨਾਂ ਨੇ ਅੱਗੇ ਵੱਧ ਕੇ ਆਪਣੇ ਪੂਰਵਜ ਜਿਹੜੇ ਆਏ, ਵੱਡੇ ਵਡੇਰੇ ਆਏ, ਉਹਨਾਂ ਨੂੰ ਅੱਗੇ ਵੱਧ ਕੇ ਨਮਸਕਾਰ ਕੀਤੀ ਤੇ ਕਿਸੇ ਨੇ ਪਿਆਰ ਨਹੀਂ ਦਿੱਤਾ। ਸੱਚੀ ਗੱਲ ਉਹ ਮੈਂ ਸ਼ਬਦ ਤਕਰੀਬਨ ਹਰ ਸਾਲ ਹੀ ਸਾਂਝੇ ਕਰਨਾ, ਮੇਰੀ ਜ਼ਬਾਨ ਕੰਬਦੀ ਉਹਨਾਂ ਸ਼ਬਦਾਂ ਨੂੰ ਕਹਿੰਦਿਆਂ, ਇੱਥੋਂ ਤੱਕ ਕਿ ਬਾਂਹ ਪਕੜੀ ਤੇ ਜੋ ਕੋਈ ਜ਼ਬਾਨ ਚੋਂ ਭੈੜੇ ਤੋਂ ਭੈੜਾ ਫਿੱਕਾ ਸ਼ਬਦ ਬੋਲ ਸੇ ਤੱਕ ਸਕਦਾ, ਸਾਰਿਆਂ ਨੇ ਬੋਲੇ। ਗੁਰੂ ਅਮਰਦਾਸ ਕੋਲ ਲੈ ਆਏ ਤੇ ਸ਼ਬਦੇ ਵਰਤੇ, ਕਹਿਣ ਲੱਗੇ ਨਭਾਗਾ ਸਾਡੇ ਘਰ ਵਿੱਚ ਪੈਦਾ ਕਿਉਂ ਹੋਇਆ। ਇਤਿਹਾਸ ਨੇ ਸ਼ਬਦ ਲਿਖੇ, ਇਹ ਨਿਰਭਾਗਾ ਕਿਉਂ ਪੈਦਾ ਹੋਇਆ। ਗੁਰੂ ਅਮਰਦਾਸ ਜੀ ਨੇ ਨੇਤਰ ਖੋਲੇ, ਕਹਿਣ ਲੱਗੇ, ਪੁਰਖੋ ਇੰਨਾ ਫਿੱਕਾ ਕਿੰਨੇ ਸਾਲਾਂ ਬਾਅਦ ਤਾਂ ਮਿਲਿਓ ਆਪਣੇ ਬੱਚੇ ਨੂੰ। ਕਹਿਣ ਲੱਗੇ, ਜਿੱਦਣ ਮਾਪਿਆਂ ਦੀ ਮੌਤ ਹੋਈ ਉਦੋਂ ਕਿਉਂ ਨਾ ਚਲਾ ਗਿਆ, ਜੇ ਟੋਕਰੀ ਟੁੱਕ ਚੁੱਕਣੀ ਸੀ ਤੇ ਲਾਹੌਰ ਕਿਸੇ ਦੇ ਘਰ ਮਜ਼ਦੂਰੀ ਕਰ ਲੈਂਦਾ, ਤੁਸੀਂ ਦਮਾਦ ਬਣਾ ਕੇ ਇਹਦੇ ਸਿਰ ਵਿੱਚ ਮਿੱਟੀ ਪਾਈ, ਸ਼ਬਦ ਵਰਤੇ। ਕਹਿਣ ਲੱਗੇ, ਸਾਡੇ ਸੋਢੀਆਂ ਦੇ ਸਿਰ ਵੀ ਮਿੱਟੀ ਪਾ ਦਿੱਤੀ, ਦਮਾਦ ਬਣਾ ਕੇ ਟੋਕਰੀਆਂ ਚੁਕਾਉਂਦੇ ਹੋ। ਗੁਰੂ ਰਾਮਦਾਸ ਅੰਦਰੋਂ ਅੰਦਰ ਅਰਦਾਸ ਕਰਦੇ ਨੇ, ਗੁਰੂ ਅਮਰਦਾਸ ਇਹਨਾਂ ਨੂੰ ਬਖਸ਼ ਲਈ, ਇਹਨਾਂ ਨੂੰ ਪਤਾ ਹੀ ਨਹੀਂ ਇਸ ਟੋਕਰੀ ਵਿੱਚ ਬਰਕਤ ਕੀ। ਜਦੋਂ ਕਹਿੰਦੇ ਨੇ ਇਹ ਸ਼ਬਦ ਕਹੇ, ਗੁਰੂ ਅਮਰਦਾਸ ਬੋਲੇ, ਕਹਿਣ ਲੱਗੇ, ਪੁਰਖੋ ਕਿੰਨੇ ਟੋਕਰੀ ਚੁਕਾਈ ਤੇ ਕਿੰਨੇ ਚੁੱਕੀ। ਕਹਿੰਦੇ ਨੇ, ਆਹ ਦੇਖੋ ਸਿਰ ਤੋਂ ਪੈਰਾਂ ਤੱਕ ਮਿੱਟੀ ਨਾਲ ਭਰੇ ਨੇ, ਟੋਕਰੀ ਤੁਸੀਂ ਚੁਕਾਈ। ਹਜ਼ੂਰ ਕਹਿੰਦੇ, ਨਹੀਂ ਭਲਿਓ ਮੈਨੂੰ ਟੋਕਰੀ ਨਹੀਂ ਦਿਸ ਰਹੀ। ਕਹਿੰਦੇ ਨੇ, ਤੁਸੀਂ ਅਸੀਂ ਦੇਖ ਕੇ ਆਏ ਆ, ਅਸਾਂ ਅੱਖਾਂ ਨਾਲ ਦੇਖਿਆ ਇਹਦੇ ਸਿਰ ਤੇ ਟੋਕਰੀ। ਹਜ਼ੂਰ ਕਹਿੰਦੇ ਨੇ, ਦੁਨੀਆਦਾਰ ਬੰਦੇ ਹੋ, ਤੁਹਾਨੂੰ ਟੋਕਰੀ ਦਿਸਦੀ ਹੈ ਪਰ ਮੇਰੀਆਂ ਅੱਖਾਂ ਨੂੰ ਗੁਰੂ ਨਾਨਕ ਦਾ ਛਤਰ ਦਿਸਦਾ ਪਿਆ, ਇਹਦੇ ਸੀਸ ਉੱਤੇ ਟੋਕਰੀ ਨਹੀਂ ਗੁਰੂ ਨਾਨਕ ਸਾਹਿਬ ਦੇ ਘਰ ਦਾ ਛਤਰ। ਕਵੀ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਲਿਖਿਆ ਹੈ, ਉਹਨਾਂ ਸੋਢੀਆਂ ਦੇ ਬੋਲ ਸਨ, ਇਹ ਵੀ ਜਨਮਿਓ ਬੰਸ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ, ਪਿਤ ਕੇ ਮਰੇ ਸਦਨ ਕੋ ਤਿਆਗਾ, ਘਰ ਸੁਸਰਾਰ ਬਸਿਓ ਨਰਭਾਗਾ। ਆ ਸ਼ਬਦ ਅੰਦਰ ਨੂੰ ਚੀਰ ਜਾਂਦੇ ਨੇ ਤੇ ਅੱਜ ਜਦੋਂ ਗੁਰੂ ਰਾਮਦਾਸ ਦੀ ਪ੍ਰਕਰਮਾ ਚ ਨਮਸਕਾਰਾਂ ਹੁੰਦੀਆਂ ਨੇ, ਉਹ ਬੋਲ ਕਿੱਥੇ ਚਲੇ ਗਏ। ਇਹ ਵੀ ਜਨਮਿਓ ਬੰਸ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ, ਪਿਤ ਕੇ ਮਰੇ ਸਦਨ ਕੋ ਤਿਆਗਾ, ਘਰ ਸੁਸਰਾਰ ਬਸਿਓ ਨਿਰਭਾਗਾ, ਇਸਨੇ ਤੋ ਸਿਰ ਮਾਟੀ ਪਾਈ, करो विचार ना तुम उचताई। अगो गुरु अमरदास बोले, कहन लगे सोडियो जे ए वंश जन्म ने तारे गिरत नरक में पितर तुम्हारे, जे तुहाडी कल च रामदास पैदा ना हुंदा तुहाडे पितरां नूं नरकां विचों कढ़ना किसने सी। ਉਹ ਤਾਂ ਚਲੇ ਗਏ। ਗੁਰੂ ਰਾਮਦਾਸ ਚਰਨ ਪਕੜ ਕੇ ਕਹਿੰਦੇ ਨੇ ਪਿਤਾ ਜੀ ਇਹਨਾਂ ਨੂੰ ਪਤਾ ਕੋਈ ਨਹੀਂ, ਤੇ ਨਾਲ ਕਹਿੰਦੇ ਨੇ ਮੈਂ ਕਿਹੋ ਜਿਹਾ ਹਾਂ, ਲਾਹੌਰੋਂ ਵੀ ਆਇਆ, ਬਾਸਰ ਕੇ ਤੋਂ ਆਇਆ, ਤੁਸੀਂ ਸੀਨੇ ਨਾਲ ਲਾਇਆ ਤੇ ਅੱਜ ਵੀ ਮੇਰੇ ਕਰਕੇ ਤੁਹਾਡੇ ਸਾਹਮਣੇ ਕਬੂਲ ਬੋਲੇ ਗਏ। ਧੰਨ ਗੁਰੂ ਅਮਰਦਾਸ ਨੇ ਸੀਨੇ ਨਾਲ ਲਾ ਕੇ ਕਿਹਾ ਬੇਟਾ ਚੇਤੇ ਰੱਖੀ, ਰੁੱਖ ਨੂੰ ਫਲ ਤਾਂ ਹੀ ਪੱਕਦਾ ਜਦੋਂ ਸਰਦੀਆਂ ਗਰਮੀਆਂ ਤੇ ਹਨੇਰੀਆਂ ਚੱਲ ਜਾਂਦਾ ਹੈ। ਮੈਨੂੰ ਇੰਝ ਲੱਗਦਾ ਕਿ ਗੁਰਦੇਵ ਗੱਦੀ ਤੇ ਬੈਠਦਿਆਂ ਇਹ ਸ਼ਬਦ ਸ਼ਾਇਦ ਇਸੇ ਅਵਸਥਾ ਲਈ ਕਿਹਾ, ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਪਾਵੇਂ ਮਾਰ। ਲੋਗਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਗੁਰਮੁਖੋ ਇਸੇ ਸਮੇਂ ਦਰਮਿਆਨ, ਮੈਂ ਜ਼ਿਆਦਾ ਡਿਟੇਲ ਚ ਨਹੀਂ, ਸਤਿਗੁਰੂ ਹਰਿਦੁਆਰ ਵੀ ਗਏ ਜੇ ਗੁਰੂ ਰਾਮਦਾਸ, ਕੁਰੂਕਸ਼ੇਤਰ ਵੀ ਗਏ ਨੇ ਗੁਰੂ ਰਾਮਦਾਸ, ਅਜੇ ਗੁਰਤਾ ਗੱਦੀ ਤੇ ਬਿਰਾਜਮਾਨ ਨਹੀਂ ਸਨ। ਤਾਂ ਹੀ ਤਾਂ ਉਹਨਾਂ ਸ਼ਬਦ ਉਚਾਰਨ ਕੀਤਾ, ਤੀਰਥ ਉਦਮ ਕੀ ਹੈ, ਸਤਿਗੁਰ ਕੀਆ ਸਭ ਲੋਕ ਉਧਰਨ ਅਰਥਾਂ। ਗੁਰੂ ਰਾਮਦਾਸ ਬਟਾਲੇ ਵੀ ਗਏ ਜੇ, ਆਪ ਜੀ ਦੀ ਜਾਣਕਾਰੀ ਲਈ ਕਿ ਜਦੋਂ ਅਕਬਰ ਸਾਹਮਣੇ ਇਹ ਸ਼ਿਕਾਇਤ ਕੀਤੀ ਗਈ ਤੇ ਪੋਥੀ ਸਾਹਿਬ ਤੋਂ ਸ਼ਬਦ ਭਾਈ ਜੇਠਾ ਜੀ ਨੇ ਪੜ੍ਹ ਕੇ ਨਿਰ ਉੱਤਰ ਕਰ ਦਿੱਤਾ। ਸਤਿਗੁਰੂ ਗੁਰੂ ਅਮਰਦਾਸ ਜੀ ਨੇ ਥੜੇ ਬਣਵਾਏ, 7 ਦਿਨ ਥੜੇ ਬਣਾਉਂਦੇ ਰਹੇ। ਅੱਜ ਸੰਨ 1514 ਆਇਆ, ਮੈਂ ਸਿਰਫ ਸੰਖੇਪ ਜਿਹਾ ਚੱਲਿਆ ਹਾਂ, ਆਉਣ ਵਾਲੇ ਦਿਨਾਂ 'ਚ ਜ਼ਰੂਰ ਮੈਂ ਯਤਨ ਕਰਾਂਗਾ ਸਤਿਗੁਰੂ ਦੇ ਅੰਮ੍ਰਿਤ ਬਚਨਾਂ 'ਚੋਂ ਜੀਵਨ 'ਚੋਂ ਕੋਈ ਸਾਂਝ ਪਾਈ ਜਾਂ। ਅੱਜ ਸਮੇਂ ਦੇ ਲਿਖਾਜ ਨਾਲ ਹਜ਼ੂਰ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ, ਬਾਬਾ ਜੀ ਕਿ ਰਾਮਦਾਸ ਜੀ ਨੂੰ ਇਸ਼ਨਾਨ ਕਰਾਓ ਤੇ ਸਾਫ ਬਸਤਰ ਪਹਿਨਾ ਕੇ ਦਰਬਾਰ ਵਿੱਚ ਲੈ ਆਓ। ਸਤਿਗੁਰੂ ਇਕੱਲੇ ਨਹੀਂ, ਸਿੱਖ ਵੀ ਬੁਲਾਏ, ਪੁੱਤਰ ਵੀ ਬੁਲਾਏ, ਭਤੀਜੇ ਵੀ ਬੁਲਾਏ। ਤੇ ਮੈਂ ਕਈ ਵਾਰੀ ਸੋਚਣਾ ਕਿ ਜੇ ਪੜਪੋਤਾ ਸੱਦ ਲਿਖਦਾ ਪਿਆ, ਕਿੰਨੀਆਂ ਪੀੜੀਆਂ ਇਕੱਠੀਆਂ ਹੋ ਗਈਆਂ। ਬਾਬਾ ਸੁੰਦਰ ਜੀ ਸਾਰੇ ਇਕੱਠੇ ਹੋ ਗਏ ਤੇ ਸੱਚੇ ਪਾਤਸ਼ਾਹ ਜੀ ਹੁਕਮ, ਕਹਿਣ ਲੱਗੇ ਗੁਰਸਿੱਖੋ ਮੇਰੇ ਪੁੱਤਰੋ ਭਰਾਵੋ, ਵਾਹਿਗੁਰੂ ਦਾ ਸੱਦਾ ਆ ਗਿਆ, ਮੈਂ ਚੱਲਾਂ। ਉਹ ਮੈਂ ਸੱਦ ਪੂਰਾ ਨਹੀਂ ਪੜਾਂਗਾ ਵਕਤ ਦੇ ਸਮੇਂ ਦੀ ਨਜ਼ਾਕਤ ਨਾਲ, ਕਿ ਜਗ ਦਾਤਾ ਸੋਏ ਭਗਤ ਵਛਲ ਤਿਉਂ ਲੋਏ ਜੀਉ, ਗੁਰ ਸ਼ਬਦ ਸਮਾਵੈ ਅਵਰ ਨਾ ਜਾਣੇ ਕੋਈ ਜੀ, ਅਵਰੋ ਨਾ ਜਾਣੇ ਸ਼ਬਦ ਗੁਰ ਕਹਿ ਏਕ ਨਾਮ ਧਿਆਵੈ, ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੈ। ਆਇਆ ਹਕਾਰਾ ਚੱਲਣ ਵਾਰਾ, ਹਰ ਰਾਮ ਨਾਮ ਸਮਾਇਆ, ਜਗ ਅਮਰ ਅਟਲ ਅਟੋਲ ਠਾਕੁਰ ਭਗਤ ਤੇ ਹਰ ਪਾਇਆ, ਹਰ ਭਾਣਾ ਗੁਰ ਭਾਇਆ ਗੁਰ ਜਾਵੈ ਹਰ ਪ੍ਰਪਾਸੀ, ਉਹ ਸਤਿਗੁਰੂ ਕਰੇ ਹਰ ਪੈ ਬੇਨਤੀ, ਮੇਰੀ ਪਹਿਜ ਰੱਖੋ ਅਰਦਾਸ ਦੀ। ਸਾਰੇ ਇਕੱਠੇ ਕਰ ਲੈ ਤੇ ਉੱਥੇ ਲਿਖਿਆ ਬਾਬਾ ਸੁੰਦਰ ਜੀ ਨੇ ਕਿ ਸਤਿਗੁਰ ਭਾਣੇ ਆਪਣੇ ਵਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਸਤਿਗੁਰੂ ਹੁਣ ਆਪ ਜੀ ਦੇ ਦਰਸ਼ਨ ਕਿੱਥੋਂ? ਤੇ ਕਹਿੰਦੇ ਨੇ ਅੱਗੇ ਵਧੇ, ਬਾਬਾ ਬੁੱਢਾ ਸਾਹਿਬ ਨਾਲ ਨੇ, ਅੱਜ ਸਾਰੀ ਲੁਕਾਈ ਦੇਖਦੀ ਪਈ ਹੈ ਗੁਰੂ ਨਾਨਕ ਸਾਹਿਬ ਦੇ ਘਰ ਦੀ ਅਜ਼ਮਤ। ਤੇ ਮੈਂ ਵਾਰ ਵਾਰ ਹਰ ਸਾਲ, ਮੇਰੀ ਇੱਕ ਭਾਵਨਾ ਹੈ ਗੁਰੂ ਰਾਮਦਾਸ ਦੇ ਘਰ ਦੀ, ਤੇ ਮੈਂ ਇਹੀ ਕਹਿੰਦਾ ਦਾਤਾ ਅੰਤਲੇ ਸਵਾਸ ਤੱਕ ਦੁਨੀਆ ਦੀ ਕੋਈ ਤਾਕਤ ਮੇਰੀ ਭਾਵਨਾ ਵਿੱਚ ਫਰਕ ਨਾ ਪਾ ਸਕੇ। ਮੈਂ ਬੇਨਤੀ ਕਰਾਂਗਾ ਇੱਕ ਕਿ ਦੇਖੋ ਬਾਹਰ ਬੜੇ ਸੰਤ ਮਹੰਤ ਮਹਾਤਮਾ ਜਾਂਦੇ, ਹਰ ਕੋਈ ਕਹਿੰਦਾ ਆਇਓ ਸਾਡੇ ਸਥਾਨ ਤੇ ਦਿਆ ਜੇ ਦਰਸ਼ਨ। ਬਾਹਰ ਵਿਦੇਸ਼ਾਂ ਵਿੱਚ ਸੁਣਨ ਵਾਲੇ ਸਿੱਖੋ, ਜੇ ਝੋਲੀ ਭਰਨੀ ਚਾਹੁੰਦੇ ਹੋ, ਹਰ ਸਿੱਖ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਜ਼ਰੂਰ ਟੇਕੇ, ਕਿਉਂਕਿ ਇੱਕ ਤਾਂ ਪੰਥਕ ਮਜ਼ਬੂਤੀ ਹੋਵੇਗੀ ਤੇ ਦੂਜਾ ਗੁਰੂ ਰਾਮਦਾਸ ਦੀ ਕਿਰਪਾ ਨਾਲ ਝੋਲੀ ਭਰੀ ਜਾਏ। ਸਤਿਗੁਰੂ ਗੁਰੂ ਰਾਮਦਾਸ ਸਾਰੀ ਦੁਨੀਆ ਹੀ ਦੇਖਦੀ ਪਈ ਹੈ। 94 ਸਾਲ ਦੇ ਉਮਰ ਦੇ ਬਾਬਾ ਅਮਰਦਾਸ ਜਿਹਨੂੰ ਬੇਟੀ ਦਾ ਰਿਸ਼ਤਾ ਦਿੱਤਾ, ਸੀਨੇ ਨਾਲ ਲਾਇਆ, ਅੱਜ ਗੁਰੂ ਨਾਨਕ ਦੀ ਗੱਦੀ ਦੇਣ ਲੱਗੇ। ਬਾਬਾ ਸੁੰਦਰ ਜੀ ਕਹਿੰਦੇ ਨੇ ਸਤਿਗੁਰੂ ਪ੍ਰਤੱਖ ਹੁੰਦਾ, ਵਹਿ ਰਾਜ ਆਪ ਟਿਕਾਇਆ, ਸਭ ਸਿੱਖ ਬੰਦਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ, ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਉ, ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਉ। ਸਤਿਗੁਰ ਪੁਰਖ ਜੇ ਬੋਲਿਆ, ਗੁਰਸਿੱਖਾਂ ਮਨ ਲਈ ਰਜ਼ਾਏ ਜੀਉ, ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸੈ ਪੈਰੀ ਪਹਿ ਜੀ। ਅਗਲੇ ਬਚਨ ਦੇ ਸਭ ਪਵੈ ਪੈਰੀ ਸਤਿਗੁਰੂ ਕੇਰੀ, ਸਾਰੇ ਗੁਰੂ ਰਾਮਦਾਸ ਦੇ ਚਰਨਾਂ ਝੁੱਕ ਹੈ। ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੈ ਨਾਹੀ, ਫਿਰ ਸਤਿਗੁਰੂ ਆਣ ਨਿਵਾਇਆ ਹਰ ਗੁਰੇ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ। ਅੱਜ ਬਚਨ ਸੱਚ ਹੋ ਗਿਆ ਜੇ ਗੁਰਮੁਖੋ, ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਏ ਜੀਓ। ਸਾਰਾ ਜਗਤ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਡਿੱਗ ਪਿਆ। ਗੁਰੂ ਰਾਮਦਾਸ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ। ਉਸ ਵਕਤ ਸਾਡੇ ਇਤਿਹਾਸ ਨੇ ਭਾਵੇਂ ਉਹ ਸ਼ਬਦ ਗੁਰਦੇਵ ਗੁਰਤਾ ਗੱਦੀ ਤੇ ਬੈਠਣ ਤੋਂ ਬਾਅਦ ਉਚਾਰਦੇ ਨੇ, ਪਰ ਬੈਰਾਗ ਵਿੱਚ ਅੱਜ ਨਿਰੰਜਨੀ ਛਤਰ ਝੁਲਿਆ। ਭੱਟ ਸਾਹਿਬਾਨ ਚਾਰ ਤਿੰਨ ਗੁਰੂ ਸਾਹਿਬਾਨਾਂ ਦੀ ਸਾਰੀ ਬਖਸ਼ਿਸ਼ ਗੁਰੂ ਰਾਮਦਾਸ ਅੰਦਰ ਆ ਗਈ। ਸਤ ਬਚਨ ਕਹਿ ਕਿ ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵਲਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀਨੀ ਵਰਖਾਈ, ਗੁਰ ਅਮਰਦਾਸ ਕੀ ਅਕਤ ਕਥਾ ਇੱਕ ਜਿਹੀ ਕੱਚ ਕਈ ਨਾ ਜਾਈ, ਸੋਢੀ ਸਿਜ ਸਗਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ, ਅੰਗਦ ਅਨੰਤ ਮੂਰਤ ਨਿਜ ਧਾਰੀ, ਅਗੰਮ ਗਿਆਨ ਰਸ ਰਸਿਓ ਕੀਓ, ਗੁਰ ਅਮਰਦਾਸ ਕਰਤਾਰ ਕੀਓ, ਬਸ ਵਾਹ ਵਾਹ ਕਰ ਧਿਆਇਓ, ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਖਰ ਪਰਮ ਪਦ ਪਾਇਓ। ਪਰਮ ਪਦਵੀ ਤੇ ਪਹੁੰਚ ਗਏ ਪਰ ਨੇਤਰਾਂ ਵਿੱਚ ਨੀਰ ਸੀ। ਗੁਰੂ ਅਮਰਦਾਸ ਕਹਿੰਦੇ ਨੇ ਅੱਜ ਤਾਂ ਛਤਰ ਚਵਰ ਤੇ ਸੱਚਾ ਪਾਤਸ਼ਾਹ। ਕਹਿਣ ਲੱਗੇ ਬਸ ਦਾਤਾ ਅੱਜ ਤੇਰੀ ਬਖਸ਼ਿਸ਼ ਲੈ ਕੇ ਉਹ ਦਿਨ ਚੇਤੇ ਆ ਗਏ ਨੇ ਜਿੱਦਣ ਮੈਨੂੰ ਕੋਈ ਘਰ ਵੀ ਵਾੜਨ ਨੂੰ ਤਿਆਰ ਨਹੀਂ ਸੀ। ਉਹ ਮੈਂ ਹਰ ਸਾਲ ਤੁਕਾਂ ਪੜ੍ਹ ਕੇ ਸੰਪੰਨਤਾ ਕਰਨੀ ਹੈ ਕਿਉਂਕਿ ਟਾਈਮ ਮੈਨੂੰ ਅੱਗੇ ਨਹੀਂ ਜਾਣ ਦਏਗਾ। ਉਹ ਬਚਨ ਨੇ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ, ਗੁਣ ਦਾ ਅਰਥ ਹੈ ਪਰਉਪਕਾਰ। ਕਿਹੜੇ ਪਰਉਪਕਾਰ ਦੱਸਾਂ ਮੇਰੇ ਗੁਰੂ ਅਮਰਦਾਸ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ, ਜਬ ਗੁਰ ਬੋਲੈ ਤਬ ਬਿਸਮ ਹੋ ਜਾਏ, ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਦਪ ਮੇਰਾ ਸਖਾ ਸਿਖਾਏ, ਜੋ ਖਮਰੀ ਬਿਦ ਹੋਤੀ ਮੇਰੇ ਸਤਿਗੁਰਾਂ, ਸਾਬਿਦ ਤੁਮ ਕਰ ਜਾਣੋ ਆਪੇ, ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਇੱਕ ਆਵਾਜ਼ ਆਈ ਗੁਰੂ ਕੇ ਰਬਾਬੀ ਦੇ ਹਿਰਦੇ ਵਿੱਚੋਂ। ਉਸ ਆਵਾਜ਼ ਨੇ ਕਿਹਾ ਦੁਨੀਆਂ ਦੇ ਲੋਕੋ, ਅੱਜ ਕਰਾਮਾਤ ਪੂਰੀ ਹੋ ਗਈ ਗੋਇੰਦਵਾਲ ਦੀ ਧਰਤੀ ਤੇ, ਅੱਜ ਕਰਾਮਾਤ ਪੂਰੀ ਹੋ ਗਈ ਗੁਰੂ ਕੇ ਚੱਕ ਚ, ਅੱਜ ਕਰਾਮਾਤ ਪੂਰੀ ਹੋ ਗਈ ਗੁਰੂ ਰਾਮਦਾਸ ਦੇ ਘਰ ਵਿੱਚ। ਕੀ ਕਹਿਣ ਲੱਗੇ, ਮਾਤਾ ਪਿਤਾ ਚਲੇ ਗਏ, ਸ਼ਰੀਕੇ ਬਰਾਦਰੀ ਕਿਸੇ ਅਪਣਾਇਆ ਨਾ, ਪਰ ਅਕਾਲ ਪੁਰਖ ਨੇ ਕਿਹਾ ਰਾਮਦਾਸ ਤੂੰ ਮੈਨੂੰ ਆਪਣਾ ਤਨ ਦੇ ਦੇ, ਮੈਂ ਤੈਨੂੰ ਅਪਣਾਉਣਾ ਚਾਹੁੰਦਾ। ਉਹਦੇ ਅੰਦਰ ਰੱਬ ਆ ਗਿਆ। ਤੁਸੀਂ ਰੋਜ਼ ਪੜ੍ਹਦੇ ਹੋ ਤਨ ਤਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਅਪਣਾ ਲਿਆ। ਕਹਿਣ ਲੱਗੇ ਮੈਨੂੰ ਮੇਰੇ ਕੋਲ ਆ, ਮੈਂ ਤੇਰੇ ਸਰੀਰ ਵਿੱਚ ਰਹਿਣਾ ਚਾਹੁੰਦਾ। ਆਪ ਸਿਰਜਣ ਖਾਰੈ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਦ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਦ ਸਾਹ ਪਰਵਾਰਿਆ, ਧਨ ਸੋ ਤੇਰਾ ਥਾਨ ਕੈ ਹਰ ਜਪੇ ਹਰ ਮੰਦਰ ਸਾਜਿਆ, ਡਿੱਠੇ ਸਭੇ ਥਾਂ ਧਨ ਸੋ ਤੇਰਾ ਥਾਨ ਕੈ ਸੱਚ ਤੇਰਾ ਪੈਸ਼ਕਾਰਿਆ, ਨਾਨਕ ਤੂੰ ਲਹਿਣਾ ਤੂੰ ਕੋਈ ਜਤੀਮ ਨਹੀਂ, ਉਹ ਤਾਂ ਸਭ ਕੁਝ ਆਪ ਹੈ, ਨਾਨਕ ਤੂੰ ਲਹਿਣਾ ਤੂੰ ਗੁਰ ਅਮਰ ਤੂੰ ਵਿਚਾਰਿਆ। ਤੇ ਜਿਨ੍ਹਾਂ ਨੇ ਅੱਜ ਗੁਰੂ ਰਾਮਦਾਸ ਨੂੰ ਦੇਖਿਆ, ਸਾਰੀ ਸੰਗਤ ਕਹਿੰਦੀ ਹੈ ਗੁਰ ਡਿੱਠਾ ਤਾਂ ਮਨ ਸਾਧਾਰਿਆ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦੀ ਪੁਰਬ ਦੀ ਲੱਖ ਲੱਖ ਵਧਾਈ। ਬੇਨਤੀ ਹੈ ਬਾਕੀ ਵਿਚਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਹਰ ਸਾਲ ਰਾਤ ਨੂੰ ਕਥਾ ਕਰੀ ਦੀ ਹੈ, 9 ਤੋਂ 10 ਮੇਰਾ ਖਿਆਲ ਸਾਰੀ ਰਾਤ ਦੀਵਾਨ ਸੱਜਦਾ, ਉੱਥੇ ਆਪਾਂ ਕਰਾਂਗੇ। ਹੁਣ ਸਮੇਂ 'ਚ ਰਹਿਣਾ ਜ਼ਰੂਰੀ ਹੈ। ਤੁਹਾਡਾ ਸਮੂਹ ਸੰਗਤਾਂ ਦਾ ਧੰਨਵਾਦ। ਕੱਲ ਜਿਹੜੀ ਦਾਸ ਨੇ ਬੇਨਤੀ ਕੀਤੀ ਸੀ ਨਗਰ ਕੀਰਤਨ ਵਿੱਚ ਪਿੱਛੋਂ ਸਫਾਈ ਦੀ, ਉਹ ਨੌਜਵਾਨਾਂ ਨੇ ਮੈਨੂੰ ਪਤਾ ਲੱਗਾ ਵੀ ਕੀਤੀ। ਮੈਂ ਬੇਨਤੀ ਕਰਾਂਗਾ ਹਰ ਸ਼ਹਿਰ 'ਚ ਜਿੱਥੇ ਨਗਰ ਕੀਰਤਨ ਗੁਰੂ ਨਾਨਕ ਦੀ ਪਵਿੱਤਰ ਬਾਣੀ ਦਾ ਪ੍ਰਵਾਹ ਨਿਕਲ ਜਾਏ, ਉੱਥੇ ਤਾਂ ਪਿਆਰਿਓ ਨਾਮ ਦੀ ਮਹਿਕ ਆਉਣੀ ਚਾਹੀਦੀ, ਆਪਾਂ ਪਿੱਛੇ ਪਲੇਟਾਂ ਛੱਡ ਕੇ ਭੱਜ ਜਾਂਦੇ। ਅੱਜ ਵੀ ਮੇਰੀ ਬੇਨਤੀ ਹੈ, ਗੁਰੂ ਰਾਮਦਾਸ ਦੇ ਦਰ 'ਤੇ ਲੰਗਰ ਲੱਗਣੇ ਨੇ, ਜਿੰਨੀ ਸੇਵਾ ਕਰੋਗੇ ਅਤੇ ਜੂਠੇ ਭਾਂਡੇ ਜਿੰਨੇ ਮਾਂਜਣ ਦਾ ਸਵਾਦ ਹੈ ਪਿਆਰਿਓ, ਇਹਦਾ ਤਾਂ ਰਸ ਹੀ ਕੁਝ ਹੋਰ ਹੈ। ਸਭ ਸੰਗਤਾਂ ਦਾ ਮੈਂ ਅੰਮ੍ਰਿਤਸਰ ਦੀਆਂ ਦਾ ਧੰਨਵਾਦੀ ਹਾਂ। ਆਓ ਭਾਈ ਸਾਹਿਬ ਜੀ ਤੋਂ ਗੁਰੂ ਅਮਰਦਾਸ ਜੀ ਦੇ ਸ਼ਬਦ ਦੇ ਅੰਤਲੇ ਬਚਨ ਸਰਵਣ ਕਰੋ ਜੀ।
ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ, ਨਾਨਕ ਤਿੰਨ ਕੈ ਸਦ ਬਲਿਹਾਰ, ਜਿਨ ਹਰ ਰੱਖਿਆ ਉਰ ਤਾਰਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।